रंग दुर नते शरा पास कर जाए चाहत हथ बद प्रात को ले मसलत सब पाए।
वाहेगुरु जी का खालसा, वाहेगुरु जी की फतेह। तू सुल्तान कहा हो मियां, तेरी कवन बड़ाई, जो तो देहे सो कहा स्वामी, मैं मूर्ख कहन न जाई। तेरे गुण गावां देहे बुझाई, जैसे सच में रहो रजाई। दसां पातशाहियां दी आत्मक जागदी जोत, जहरा जहूर हाजरा हजूर, सर्व कला भरपूर सतगुरु, सतगुर बाणी पुरख पुरखोत्तम, बाणी सोच तलावै गो, गुरबाणी सुनत मेरा मन द्रव्या, मन पीना निज करया वैगो। ऐसे सतगुरु आद श्री गुरु ग्रंथ साहिब जी महाराज और नौवे पातशाह धन धन श्री गुरु तेग बहादुर साहिब जी महाराज, गरीब नवाज पातशाह जी दे पवित्र पावन इतिहासक स्थान ते जुड़ बैठे गुरु का खास रूप गुरु खालसा साध संगत बड़े भाग हन, जिनके भाग बड़े हैं भाई, तिन साधु संग मुख जुरे। वड्या भागां वाले हो नेता प्रति सतगुरां दे पावन दरबार च जुड़ के साहब जी दा पवित्र पावन इतिहास, गरीब नवाज पातशाह जी दे पावन इतिहास दी लड़ीवार कथा बहुत ही अदब सत्कार श्रद्धा और भावना सहित सरवण कर रहे। धन धन श्री गुरु हर राय साहिब जी महाराज जी दा इतिहास चल रहा है। सतगुरु जी दे गद्दी ते बैठण दे काल दौरान उस वक्त हिंदुस्तान दी पातशाही दे विच जो गड़बड़ हुई सी, शाहजहां दे लड़के आपस विच लड़ रहे ने, जिन्हां चों दारा शिको भी है। दारा शिको दी बिरती संत सेवी है, ये गुरु साहब दी संगत करके गया है, सतगुरु गुरु हर राय साहब जी दे दर्शन करके गया। पहला तां बादशाह औरंगजेब दे नाल इन्हें जिन्नी हवा लगदी सी लड़ाई कीती, जंग कीता, पर जदों जंग करके औरंगे ते पेश नहीं गई तो दारा शिको फवाद दे इलाके विच आके इक तकीए विच तकिया, आपां डेरा कह दिंदे आ, मुसलमान वीर तकिया कह दिंदे ने, एक तकिए विच आ के दारा शिको संत सेवी बिरती रख के भजन करन लगा, पर किसे चुगलखोर ने औरंगजेब कोल चुगली कर दित्ती कि दारा शिको फलानी जगह ते फौजां भेज दित्तियां दारा शिको नूं पकड़न वास्ते, पर दारा शिको असंग बिरती धारण करके बैठा है, इहदे अंदर हर सोग तो रहत दी अवस्था है, शरीर दी हंगता नहीं है, ये भी डर नहीं कि बादशाह दे औरंगजेब दे सिपाही मैनू पकड़ के लै जाणगे। तो औरंगे दे सिपाहियां ने दारा शिको नूं पकड़िया ते गिरफ्तार करके औरंगजेब दे कोल लैके चले गए। औरंगजेब नूं इस गल दी बड़ी खुशी होई क्योंकि पहला अपने दो भरावां नूं इह मार चुका है, मुराद बख्श ते सुजा मुहम्मद दोवां दा कतल कर चुका है ते अपने बाप नूं कैद कर चुका है, इको भरा इहदा दारा शिको बाकी बचदा सी, इहनूं भी इहने जिउंदा नहीं छड्डणा, इहदी इच्छा है इहदा भी कतल करदिआं, पर इहनूं कतल करन वेले इहदे वास्ते इक समस्या सी। दारा शिको ने ਇੱਕ ਚਿੱਠੀ ਲਿਖ ਕੇ ਭੇਜੀ ਸੀ ਔਰੰਗਜ਼ੇਬ ਨੂੰ। ਔਰੰਗਜ਼ੇਬ, ਮੈਨੂੰ ਰਾਜ ਭਾਗ ਨਹੀਂ ਚਾਹੀਦਾ, ਮੈਨੂੰ ਇਹ ਦੁਨਿਆਵੀ ਪਾਤਸ਼ਾਹੀ ਨਹੀਂ ਚਾਹੀਦੀ, ਮੈਨੂੰ ਤੂੰ ਇੱਕ ਛੋਟਾ ਜਿਹਾ ਮਕਾਨ ਬਣਾ ਦੇ, ਤੂੰ ਬਾਦਸ਼ਾਹ ਹੈ, ਇੱਕ ਮਕਾਨ ਬਣਾਉਣਾ ਤੇਰੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ, ਇੱਕ ਛੋਟਾ ਜਿਹਾ ਮਕਾਨ ਬਣਾ ਦੇ, ਉਸ ਮਕਾਨ ਵਿੱਚ ਬੈਠਾ ਮੈਂ ਪਰਮੇਸ਼ਰ ਦਾ ਭਜਨ ਕਰਾਂਗਾ ਔਰ ਤੇਰੀ ਬਾਦਸ਼ਾਹੀ ਕਾਇਮ ਰਹੇ, ਤੇਰੇ ਵਾਸਤੇ ਪਰਮਾਤਮਾ ਦੇ ਚਰਣਾਂ ਵਿੱਚ, ਖੁਦਾ ਦੇ ਚਰਣਾਂ ਵਿੱਚ ਬੇਨਤੀ ਕਰਾਂਗਾ। ਇਹ ਚਿੱਠੀ ਦਾਰਾ ਸ਼ਿਕੋਹ ਨੇ ਲਿਖ ਕੇ ਭੇਜੀ ਹੈ, ਚਿੱਠੀ ਅੱਜ ਵੀ ਇਤਿਹਾਸ ਵਿੱਚ ਮਿਲਦੀ ਹੈ ਜਿਹੜੀ ਚਿੱਠੀ ਇਹਨੇ ਲਿਖੀ। ਪਰ ਔਰੰਗਜ਼ੇਬ ਅੱਗੋਂ ਇਹੋ ਜਿਹਾ ਕਪਟੀ ਸੀ, ਉਹਨੇ ਜਵਾਬ ਦਿੱਤਾ ਕਿ ਤੂੰ ਸ਼ਰ੍ਹਾਂ ਤੋਂ ਮੋਮਨ ਹੈ, ਸ਼ਰ੍ਹਾਂ ਤੋਂ ਬੇਮੁਖ ਹੈ, ਮੈਂ ਤੈਨੂੰ ਜਿਉਂਦਾ ਨਹੀਂ ਛੱਡ ਸਕਦਾ। ਤੋ ਦਾਰਾ ਸ਼ਿਕੋਹ ਨੂੰ ਮਾਰਨ ਵਾਸਤੇ ਔਰੰਗਜ਼ੇਬ ਨੇ ਜਿਹੜੀ ਵਿਉਂਤਬੰਦੀ ਬਣਾਈ ਕਿ ਇਹਨੂੰ ਸ਼ਰ੍ਹਾਂ ਤੋਂ ਬੇਮੁਖ ਕਰਕੇ ਮਾਰਿਆ ਜਾਵੇ ਤਾਂ ਜੋ ਇਹ ਲੋਕਾਂ ਦੀ ਨਿਗਾਹ ਵਿੱਚ ਹੀਰੋ ਨਾ ਬਣੇ, ਕਿ ਜਦੋਂ ਮੈਂ ਇਹਨੂੰ ਮਾਰਾਂ ਤੇ ਲੋਕਾਂ ਦੀ ਨਿਗਾਹ ਵਿੱਚ ਸਾਹਮਣੇ ਨਾਇਕ ਬਣ ਕੇ ਸਾਹਮਣੇ ਨਾ ਆਵੇ, ਇਹਨੂੰ ਇਸ ਤਰੀਕੇ ਨਾਲ ਮਾਰਾਂ ਕਿ ਇਹਦੀ ਮੌਤ ਜਿਹੜੀ ਹੈ, ਮੌਤ ਨੂੰ ਵੇਖ ਕੇ ਲੋਕ ਖੁਸ਼ ਹੋਣ ਕਿ ਹਾਂ ਦਾਰਾ ਸ਼ਿਕੋਹ ਨੂੰ ਮਾਰਨਾ ਚੰਗਾ ਸੀ। ਤੂੰ ਇਹੋ ਜਿਹੀ ਨੀਤੀ ਔਰੰਗਜ਼ੇਬ ਬਾਦਸ਼ਾਹ ਖੇਡ ਰਿਹਾ। ਆਓ ਸਰਵਣ ਕਰਨ ਤੋਂ ਪਹਿਲਾਂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰੀਏ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਸੋਇਰਾ ਹਰ ਕਿਓ ਨੋ ਰੰਗ ਦੁਰਮਤੀ ਸ਼ਰਾ ਪਾਸ ਗਰ ਜਾਏ।
ਰੰਗਾ ਖੋਟੀ ਮਤ ਵਾਲਾ, ਦੁਰਮਤੀ ਕਹਿੰਦੇ ਨੇ ਭੈੜੀ ਤੇ ਖੋਟੀ ਮਤ ਵਾਲੇ ਨੂੰ, ਨੁਰੰਗੇ ਅੰਦਰ ਖੋਟੀ ਤੇ ਭੈੜੀ ਮਤ ਕੰਮ ਕਰਦੀ ਹੈ। ਐਸਾ ਖੋਟੀ ਮਤ ਦਾ ਧਾਰਦੀ ਨੁਰੰਗਾ ਬੜਾ ਖੁਸ਼ ਹੋਇਆ ਜਦੋਂ ਇਹਨੂੰ ਪਤਾ ਲੱਗਾ ਕਿ ਮੈਂ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਕੈਦ ਕਰ ਲਿਆ, ਸਿਪਾਹੀ ਉਹਨੂੰ ਕੈਦ ਕਰਕੇ ਮੇਰੇ ਕੋਲ ਲੈ ਕੇ ਆ ਰਹੇ ਨੇ। ਉਸ ਵਕਤ ਔਰੰਗਜ਼ੇਬ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਐਸਾ ਨੁਰੰਗਾ ਜਿਹਦੇ ਗਲ ਦੇ ਵਿੱਚ ਸ਼ਰ੍ਹਾਂ ਦੀ ਫਾਹੀ ਪਈ ਹੋਈ ਹੈ, ਬੜਾ ਕੱਟੜ ਸੀ, ਬਹੁਤ ਜ਼ਿਆਦਾ ਕੱਟੜਤਾ ਸੀ ਇਹਦੇ ਆਪਣੇ ਮਨ ਵਿੱਚ, ਆਪਣੇ ਧਰਮ ਪ੍ਰਤੀ ਮੁਤਸਬੀ ਸੀ। ਕੱਟੜਤਾ ਆਪਣੇ ਧਰਮ ਪ੍ਰਤੀ ਹੋਣੀ ਚਾਹੀਦੀ ਹੈ, ਪਰ ਇਹਦੇ ਅੰਦਰ ਜਿਹੜੀ ਕੱਟੜਤਾ ਸੀ ਉਹ ਆਪਣੇ ਧਰਮ ਪ੍ਰਤੀ ਨਹੀਂ, ਦੂਜਿਆਂ ਪ੍ਰਤੀ ਸੀ। ਕੱਟੜਤਾ ਦਾ ਵੀ ਫਰਕ ਹੁੰਦਾ ਨਾ, ਕੱਟੜਪੁਣਾ ਹੋਣਾ ਚਾਹੀਦਾ ਆਪਣੇ ਧਰਮ ਪ੍ਰਤੀ ਕਿ ਮੈਂ ਆਪਣੇ ਧਰਮ ਚ ਪੱਕਾ ਰਹਿਣਾ, ਪਰ ਇਹਦੀ ਕੱਟੜਤਾ ਸੀ ਦੂਜਿਆਂ ਵਾਸਤੇ ਵੀ, ਦੂਜੇ ਲੋਕ ਜਿਹੜੇ ਸਾਡੀ ਸ਼ਰ੍ਹਾਂ ਵਿੱਚ ਨਹੀਂ ਆਉਂਦੇ ਇਹਨਾਂ ਦਾ ਕਤਲ ਕਰੋ, ਇਹਨਾਂ ਨੂੰ ਮਾਰੋ, ਇਹਨਾਂ ਨੂੰ ਜ਼ਬਰਦਸਤੀ ਸਾਡੇ ਇਸਲਾਮ ਧਰਮ ਦਾ ਧਾਰਨੀ ਬਣਾਓ, ਏਦਾਂ ਦੀ ਕੱਟੜਤਾ ਧਾਰਨ ਕਰੀ ਬੈਠਾ ਸੀ ਔਰੰਗਜ਼ੇਬ। ਏਦਾਂ ਦੀ ਬਿਰਤੀ ਸੀ ਨੁਰੰਗੇ ਦੀ, ਕਹਿੰਦੇ ਸ਼ਰ੍ਹਾਂ ਦੀ ਫਾਹੀ ਵਿੱਚ ਬੱਧਾ ਹੋਇਆ, ਆਪਣੀ ਸ਼ਰ੍ਹਾਂ ਦੀ ਫਾਹੀ ਦੇ ਗਲ ਦੇ ਇਹਦੇ ਗਲ ਵਿੱਚ ਪਈ ਹੋਈ ਹੈ।
ਚਾਹਤ ਹੱਥ ਬੜ ਪ੍ਰਾਤ ਕੋ ਲੀ ਮਸਲਤ ਕਰ ਪਾਏ,
ਸਾਰਿਆਂ ਨਾਲ ਮਸਲਤ ਕਰਕੇ ਸਾਰਿਆਂ ਦੀ ਸਲਾਹ ਲੈ ਕੇ ਜਿਹੜੇ ਇਹਦੇ ਕਾਜ਼ੀ ਨੇ, ਮੌਲਵੀ ਨੇ, ਜਾਂ ਇਹਦੇ ਇਸਲਾਮ ਧਰਮ ਦੇ ਜਿਹੜੇ ਜਿੰਨੇ ਸੰਤ ਪੀਰ ਨੇ, ਉਹਨਾਂ ਸਾਰਿਆਂ ਦੀ ਸਲਾਹ ਲੈ ਕੇ ਇਹ ਆਪਣੇ ਇਸ ਵੱਡੇ ਭਰਾਤਾ ਨੂੰ, ਜਿਹੜਾ ਇੱਕ ਸੰਤ ਬਿਰਤੀ ਵਾਲਾ ਸੰਤ ਹੀ ਸੀ ਦਾਰਾ ਸ਼ਿਕੋਹ, ਉਹਦੇ ਅੰਦਰ ਕੋਈ ਹੰਗਤਾ ਮਮਤਾ ਦੀ ਬਿਰਤੀ ਨਹੀਂ ਸੀ, ਵਾਕਈ ਸੰਤ ਰੂਪ ਹੋ ਚੁੱਕਾ ਸੀ ਦਾਰਾ ਸ਼ਿਕੋਹ। ਜਦੋਂ ਗੁਰੂ ਹਰਿਰਾਏ ਸਾਹਿਬ ਦੀ ਸ਼ਰਨ ਚ ਆਇਆ, ਇਹਦੇ ਅੰਦਰ ਸਿਰਫ ਇੱਕੋ ਕਮੀ ਸੀ ਨਾਮ ਸਿਮਰਨ ਦੀ। ਤੋ ਸਤਿਗੁਰਾਂ ਨੇ ਹੁਕਮ ਕੀਤਾ ਵੀ ਨਾਮ ਸਿਮਰਿਆ ਕਰ, ਤੋ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਮੁੜ ਕੇ ਇਹਨੇ ਨਾਮ ਸਿਮਰਨ ਵਿੱਚ ਆਪਣੀ ਸੁਰਤ ਜੋੜ ਲਈ ਸੀ। ਔਰ ਦਾਰਾ ਸ਼ਿਕੋਹ ਪੂਰਨ ਅਵਸਥਾ ਨੂੰ ਪ੍ਰਾਪਤ ਹੋ ਚੁੱਕਾ ਸੀ, ਇਹ ਖੁਦਾ ਤੱਕ ਪਹੁੰਚ ਚੁੱਕਾ ਸੀ, ਖੁਦਾ ਦੇ ਸਰੂਪ ਚ ਭੇਦ ਹੋ ਚੁੱਕਾ ਸੀ, ਪਰ ਔਰੰਗਾ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਹੈ, ਆਪਣੇ ਵੱਡੇ ਭਰਾ ਨੂੰ ਮਾਰਨਾ ਚਾਹੁੰਦਾ ਹੈ।
ਕਿਉਂ ਪਈ ਜੈ ਦਰਵੇਸ਼ ਕੇ ਨਿਪੁੰਨ ਮੁਲਾਨੇ,
ਜਿਹੜੇ ਇਹਦੇ ਇਸਲਾਮ ਧਰਮ ਦੇ ਦਰਵੇਸ਼ ਫਕੀਰ ਸੀ, ਜਿਨ੍ਹਾਂ ਨੂੰ ਔਰੰਗਜ਼ੇਬ ਜਾਣਦਾ ਸੀ, ਜਿਹੜੇ ਉਸ ਵੇਲੇ ਇਸਲਾਮ ਦੇ ਵਿੱਚ ਸਿਰ ਕੱਢ ਦਰਵੇਸ਼ ਸੀ ਜਾਂ ਪੀਰ ਸਨ, ਜਾਂ ਫਿਰ ਨਿਪੁੰਨ ਮੁਲਾਣੇ ਸਨ।
ਚਲੈ ਸ਼ਰ੍ਹਾਂ ਮੈਂ ਜੋ ਬੋ ਮਾਨੇ,
ਜਿਹੜੇ ਸ਼ਰ੍ਹਾਂ ਦੇ ਵਿੱਚ ਚੱਲਣ ਵਾਲੇ ਸਨ, ਚਤੁਰ ਸਨ, ਇਹੋ ਜਿਹੜੇ ਮੁੱਲਾਂ ਸਨ, ਜਿਹੜੇ ਆਪਣੇ ਇਸਲਾਮ ਧਰਮ ਦੀ ਮੰਨਣ ਕਰਨ ਵਾਲੇ, ਇਸਲਾਮ ਧਰਮ ਨੂੰ ਮੰਨਣ ਵਾਲੇ ਸਨ।
ਸਭ ਕੋ ਨਿਕਟ ਪਠਾਵਨ ਕਰਿਓ,
ਇਹਨੇ ਇੱਕ ਰੁੱਕਾ ਇੱਕ ਚਿੱਠੀ ਉਹ ਲਿਖ ਕੇ ਸਾਰਿਆਂ ਕੋਲ ਭੇਜੀ। ਜਿਹੜਾ ਰੁੱਕਾ ਦਾਰਾ ਸ਼ਿਕੋਹ ਨੇ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ ਸੀ ਨਾ, ਇਹਨੇ ਉਹ ਰੁੱਕਾ ਲਿਖ ਕੇ ਉਹੀ ਰੁੱਕੇ ਦਾ ਅਨੁਵਾਦ ਕਰਕੇ, ਜਿਹੜਾ ਇਹਦਾ ਆਪਣਾ ਜਵਾਬ ਸੀ ਉਹ ਵੀ ਨਾਲ ਲਿਖ ਕੇ, ਜਿੰਨੇ ਮੁਲਾਣੇ ਸਨ, ਜਿੰਨੇ ਕਾਜੀ ਸਨ, ਜਿੰਨੇ ਵੀ ਉਸ ਵੇਲੇ ਦੇ ਫਤਵਾ ਲਿਖਣ ਵਾਲੇ, ਜਾਰੀ ਕਰਨ ਵਾਲੇ ਕਾਜੀ ਸਨ, ਮੁਫਤੀ ਸਨ, ਜਾਂ ਇਹਦੇ ਧਰਮ ਦੇ, ਇਸਲਾਮ ਧਰਮ ਦੇ ਦਰਵੇਸ਼ ਪੀਰ ਸਨ, ਉਹਨਾਂ ਸਾਰਿਆਂ ਦੇ ਕੋਲ ਇਹਨੇ ਉਹ ਰੁੱਕਾ ਉਹ ਚਿੱਠੀ ਔਰੰਗਜ਼ੇਬ ਨੇ ਲਿਖ ਕੇ ਭੇਜੀ ਹੈ।
ਕਾਗਜ਼ ਪ੍ਰਾਤਾ ਜਿਮ ਧਰਿਓ,
ਜਿਵੇਂ ਕਾਗਜ਼ ਲਿਖ ਕੇ ਭੇਜਿਆ ਸੀ, ਰੁੱਕਾ ਲਿਖ ਕੇ ਭੇਜਿਆ ਸੀ ਦਾਰਾ ਸ਼ਿਕੋਹ ਨੇ, ਉਹ ਕਾਗਜ਼ ਉਹ ਲੈ ਕੇ ਔਰੰਗਜ਼ੇਬ ਨੇ ਆਪਣੇ ਕੋਲ ਰੱਖ ਲਿਆ।
ਸ਼ਰਾ ਵੈਰ ਐਸੇ ਚਲਿਓ, ਅਬਲੋ ਸੰਕਟ ਨੈ ਕੋ ਮਿਲਿਓ।
ਇਹਨੇ ਚਿੱਠੀ ਲਿਖ ਕੇ ਭੇਜੀ, ਜਿੰਨੇ ਕਾਜੀ ਮੁਲਾਣੇ ਸੀ ਉਹਨਾਂ ਸਾਰਿਆਂ ਨੂੰ ਚਿੱਠੀ ਲਿਖ ਕੇ ਭੇਜੀ, ਉੱਤੇ ਸਰਕਾਰੀ ਮੋਹਰ ਲਾ ਕੇ ਆਪਣੇ ਨਾਂ ਦੀ ਚਿੱਠੀ ਇਹ ਲਿਖੀ ਕਿ ਮੇਰਾ ਇਹ ਵੱਡਾ ਭਰਾ ਦਾਰਾ ਸ਼ਿਕੋਹ ਸ਼ਰ੍ਹਾਂ ਤੋਂ ਬਾਹਰ ਚੱਲ ਰਿਹਾ, ਇਹ ਸ਼ਰ੍ਹਾਂ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ। ਜਿਹੜੇ ਸ਼ਰ੍ਹਾਂ ਦੇ ਨਿਯਮ ਨੇ, ਇਸਲਾਮ ਧਰਮ ਦੇ ਨਿਯਮ ਨੇ, ਉਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਉਹਦੇ ਤੋਂ ਬਾਹਰ ਚੱਲਦਾ, ਤੇ ਹਾਲੇ ਤੱਕ ਇਹਨੂੰ ਆਪਣੇ ਇਸ ਕੁਕਰਮਾਂ ਦੀ ਸਜ਼ਾ ਨਹੀਂ ਮਿਲੀ ਕਿ ਜਿਹੜਾ ਇਸਲਾਮ ਤੋਂ ਬਾਹਰ ਹੋ ਕੇ ਚੱਲਦਾ, ਇਹਦੇ ਕੁਕਰਮਾਂ ਦੀ ਸਜ਼ਾ ਹਾਲੇ ਤੱਕ ਦਾਰਾ ਸ਼ਿਕੋਹ ਨੂੰ ਨਹੀਂ ਮਿਲੀ।
ਮਾਰਨ ਉਚਿਤ ਲਖੋ ਬੁੱਧ ਸਾਥ,
ਜਿਹੜਾ ਦਾਰਾ ਸ਼ਿਕੋਹ ਹੈ ਇਹ ਮਾਰਨ ਦੇ ਉਚਿਤ ਹੈ, ਇਹਨੂੰ ਮਾਰ ਦੇਣਾ ਚਾਹੀਦਾ, ਇਹੋ ਜਿਹੇ ਖੋਟੇ ਬੰਦੇ ਦਾ ਕਤਲ ਕਰ ਦੇਣਾ ਚਾਹੀਦਾ ਜਿਹੜਾ ਆਪਣੇ ਧਰਮ ਤੋਂ ਬਾਹਰ ਹੋ ਕੇ ਚੱਲਦਾ, ਜਿਹੜਾ ਆਪਣੇ ਧਰਮ ਤੋਂ ਮੁਨਕਰ ਹੋ ਕੇ ਚੱਲਦਾ, ਇਹੋ ਜਿਹੇ ਖੋਟੇ ਬੰਦੇ ਦਾ ਕਤਲ ਕਰ ਦੇਣਾ ਚਾਹੀਦਾ, ਇਹਨੂੰ ਮਾਰ ਦੇਣਾ ਚਾਹੀਦਾ, ਇਹ ਮੇਰਾ ਮਤ ਹੈ, ਇਹ ਮੇਰਾ ਸਿਧਾਂਤ ਹੈ। ਏਦਾਂ ਔਰੰਗਜ਼ੇਬ ਨੇ ਚਿੱਠੀ ਚ ਲਿਖਿਆ।
ਲਿਖੋ ਨਿਸ਼ਾਨੀ ਨਿਜ ਨਿਜ ਹਾਥ,
ਕਹਿਣ ਲੱਗਾ ਵੀ ਮੈਂ ਚਾਹਨਾ ਇਹਨੂੰ ਮਾਰ ਦੇਣਾ, ਤੇ ਤੁਸੀਂ ਸਾਰੇ ਜਣੇ ਜਿਨ੍ਹਾਂ ਨੂੰ ਮੈਂ ਚਿੱਠੀਆਂ ਭੇਜ ਰਿਹਾ, ਜਿੰਨੇ ਮੁਲਾਣੇ ਨੇ, ਕਾਜੀ ਨੇ, ਦਰਵੇਸ਼ ਨੇ, ਪੀਰ ਨੇ, ਜਿੰਨਿਆਂ ਨੂੰ ਵੀ ਮੈਂ ਚਿੱਠੀ ਭੇਜ ਰਿਹਾ, ਤੁਸੀਂ ਆਪੋ ਆਪਣੀ ਨਿਸ਼ਾਨੀ ਪਾ ਦਿਓ, ਯਾਨੀ ਕਿ ਤੁਸੀਂ ਇਹ ਲਿਖੋ ਵੀ ਇਹਨੂੰ ਮਾਰਨਾ ਚਾਹੀਦਾ ਕਿ ਨਹੀਂ ਮਾਰਨਾ ਚਾਹੀਦਾ, ਤੁਸੀਂ ਆਪਣੀ ਵਿਚਾਰ ਪੇਸ਼ ਕਰਕੇ ਇਸ ਚਿੱਠੀ ਦੇ ਉੱਤੇ ਜਵਾਬ ਲਿਖ ਕੇ ਉਹ ਜਵਾਬ ਮੇਰੇ ਕੋਲ ਵਾਪਸ ਭੇਜਣਾ ਕਰੋ।
ਸੁਣ ਲੋ ਰੰਗ ਕੇ ਸਵਾਲ ਮੁਲਾਣੇ,
ਨਰੰਗੇ ਦਾ ਇਹ ਸਵਾਲ ਸੀ ਸਾਰੇ ਪੀਰਾਂ ਨੂੰ, ਜਿੰਨੇ ਮੁਲਾਣੇ, ਜਿੰਨੇ ਕਾਜੀ, ਸਾਰਿਆਂ ਕੋਲ ਚਿੱਠੀ ਭੇਜੀ ਇਹਨੇ ਕਿ ਤੁਸੀਂ ਦੱਸੋ ਵੀ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੀਦਾ ਕਿ ਨਹੀਂ ਮਾਰਨਾ ਚਾਹੀਦਾ। ਮੇਰਾ ਮਨ ਤਾਂ ਹੈ ਵੀ ਇਹਨੂੰ ਮਾਰ ਦੇਣਾ ਚਾਹੀਦਾ, ਕਤਲ ਕਰ ਦੇਣਾ ਚਾਹੀਦਾ, ਤੁਹਾਡਾ ਕੀ ਜਵਾਬ ਹੈ? ਹੁਣ ਕਾਜੀ ਬੁਲਾਣੇ ਔਰੰਗਜ਼ੇਬ ਤੋਂ ਡਰਦੇ ਸੀ, ਹੁਣ ਕਿਸੇ ਦੀ ਕੀ ਮਜਾਲ ਸੀ ਵੀ ਨਾ ਲਿਖ ਕੇ ਭੇਜ ਦੇ ਕਿ ਨਾ ਔਰੰਗਜ਼ੇਬ ਦਾਰਾ ਸ਼ਿਕੋਹ ਨੂੰ ਨਾ ਮਾਰ। ਔਰੰਗਜ਼ੇਬ ਨੇ ਜਦੋਂ ਇਹ ਲਿਖ ਕੇ ਭੇਜ ਦਿੱਤਾ ਵੀ ਮੈਂ ਮਾਰਨਾ ਚਾਹੁੰਦਾ, ਤੁਸੀਂ ਦੱਸੋ, ਤੇ ਹੁਣ ਉਹਦੇ ਇਹਦਾ ਇਹ ਸਵਾਲ ਸੁਣ ਕੇ ਜਿੰਨੇ ਬੁਲਾਣੇ ਸਨ, ਜਿੰਨੇ ਕਾਜੀ ਸਨ, ਜਾਂ ਜਿੰਨੇ ਇਹਦੇ ਇਸਲਾਮ ਧਰਮ ਦੇ ਦਰਵੇਸ਼ ਪੀਰ ਸਨ,
ਮੂਡ ਜਿਨੇ ਖੁਦਾਏ ਕੋ ਜਾਣੇ,
ਇਹਨਾਂ ਵਿੱਚੋਂ ਬਹੁਤੇ ਮੂਰਖ ਹੀ ਸੀ, ਮੂਰਖਾਂ ਦਾ ਹੀ ਟੋਲਾ ਸੀ, ਇਹੋ ਜਿਹੇ ਮੂਰਖ ਸੀ ਇਹ ਕਾਜੀ ਮੁੱਲਾਂ ਕਿ ਜਿਹੜੇ ਖੁਦਾ ਦਾ ਭੇਦ ਨਹੀਂ ਸਨ ਜਾਣਦੇ, ਜਿਹੜੇ ਖੁਦਾ ਬਾਰੇ ਕੱਖ ਵੀ ਨਹੀਂ ਸੀ ਜਾਣਦੇ, ਬਸ ਧਰਮੀ ਲਿਬਾਸ ਸੀ ਉਹਨਾਂ ਦਾ। ਜ਼ਰੂਰੀ ਨਹੀਂ ਹੈ ਕਿ ਧਰਮ ਦਾ ਲਿਬਾਸ ਪਾਉਣ ਵਾਲੇ ਖੁਦਾ ਬਾਰੇ ਕੁਝ ਜਾਣਦੇ ਹੋਣਗੇ, ਜ਼ਰੂਰੀ ਨਹੀਂ ਹੈ ਕਿ ਜਿਨ੍ਹਾਂ ਨੇ ਧਰਮੀ ਲਿਬਾਸ ਪਾਇਆ ਉਹ ਧਰਮ ਬਾਰੇ ਕੁਝ ਜਾਣਦੇ ਹੋਣਗੇ। ਬਹੁਤਾ ਦਰ ਜ਼ਿਆਦਾਤਰ ਉਹਨਾਂ ਲੋਕਾਂ ਦੀ ਗਿਣਤੀ ਹੈ ਕਿ ਉਹਨਾਂ ਦਾ ਲਿਬਾਸ ਧਰਮੀ ਜ਼ਰੂਰ ਹੈ, ਪਰ ਉਹ ਧਰਮ ਬਾਰੇ ਤੇ ਖੁਦਾ ਬਾਰੇ, ਪਰਮੇਸ਼ਰ ਬਾਰੇ ਕੱਖ ਵੀ ਨਹੀਂ ਜਾਣਦੇ, ਕੁਝ ਵੀ ਨਹੀਂ ਜਾਣਦੇ। ਇਹ ਜਿਹੜੇ ਮੁਲਾਣੇ ਤੇ ਕਾਜੀ ਸਨ, ਇਹਨਾਂ ਦਾ ਲਿਬਾਸ ਤਾਂ ਕਾਜੀਆਂ ਮੁੱਲਾਂ ਵਾਲਾ ਹੈ, ਪਰ ਇਹ ਖੁਦਾ ਦੇ ਭੇਦ ਨੂੰ, ਪਰਮਾਤਮਾ ਦੇ ਭੇਦ ਨੂੰ ਰੰਚਕ ਭਰ ਵੀ ਨਹੀਂ ਸਨ ਜਾਣਦੇ।
ਮਾਰਨ ਉਚਿੱਤੇ ਲਿਖ ਲਿਖ ਦੀਨ,
ਇਹਨਾਂ ਨੇ ਔਰੰਗਜ਼ੇਬ ਦੀ ਚਿੱਠੀ ਦਾ ਜਵਾਬ ਲਿਖਿਆ, ਇਹਨਾਂ ਕਾਜੀਆਂ ਮੁਲਾਣਿਆਂ ਨੇ ਇਹਨਾਂ ਨੇ ਜਵਾਬ ਲਿਖਿਆ, ਕਹਿੰਦੇ ਹੇ ਔਰੰਗਜ਼ੇਬ, तेरे इस भरा दारश को नू मार देना चाहिदा, एही उचित सजा एदे वास्ते।
नोरंग को डर और बोकीन,
कई नुरंगे दा डर रखदे सी मन च, उहनां दी की ताकत सी ना करके भेज दे, जेड़े बेचारे ना लिखना भी चाहुंदे सी ਉਹ ਵੀ ਔਰੰਗੇ ਦਾ ਭੈ ਮੰਨ ਕੇ ਉਹਦਾ ਡਰ ਮੰਨ ਕੇ ਇਹੀ ਜਵਾਬ ਲਿਖ ਕੇ ਭੇਜ ਰਹੇ ਨੇ ਕਿ ਹੇ ਔਰੰਗਜ਼ੇਬ ਆਪਣੇ ਭਰਾ ਦਾਰਾ ਸ਼ਿਕੋ ਦੀ ਹੱਤਿਆ ਕਰ ਦੇ, ਇਹਨੂੰ ਫਾਹੇ ਚਾੜ ਦੇਣਾ ਚਾਹੀਦਾ, ਇਹਨੂੰ ਕਤਲ ਕਰ ਦੇਣਾ ਚਾਹੀਦਾ ਹੈ।
ਜੇ ਲੋਭੀ ਲੰਪਟ ਕੂੜਿਆਰੇ ਲਿਖਿਓ ਸਵਨ ਦੀ ਜੈ ਸੁਮਾਰੇ।
ਲੋਭੀ ਲੰਪਟ ਤੇ ਕੁੜਿਆਰ ਕਾਜੀ ਤੇ ਦਰਵੇਸ਼ ਸੀ, ਜਿਹੜੇ ਸਿਰਫ ਨਾਂ ਦੇ ਹੀ ਦਰਵੇਸ਼ ਸੀ, ਕਾਜੀ ਮੁੱਲਾ ਇਹੋ ਜਿਹੇ ਲੋਭੀ ਸਨ, ਲਾਲਚੀ ਸਨ, ਝੂਠੇ ਸਨ, ਉਹਨਾਂ ਸਾਰਿਆਂ ਨੇ ਲਿਖ ਕੇ ਭੇਜ ਦਿੱਤਾ ਕਿ ਦਾਰਾ ਸ਼ਿਕੋ ਨੂੰ ਮਾਰ ਦੇ, ਦਾਰਾ ਸ਼ਿਕੋ ਦਾ ਕਤਲ ਕਰ ਦਿੱਤਾ ਜਾਵੇ, ਇਹਨੂੰ ਇਹੀ ਸਜ਼ਾ ਦੇਣੀ ਚਾਹੀਦੀ ਹੈ। ਏਦਾਂ ਜਵਾਬ ਲਿਖ ਕੇ ਉਹਨਾਂ ਕਾਜੀਆਂ ਮੁਲਾਣਿਆਂ ਨੇ ਭੇਜ ਦਿੱਤਾ।
ਦੇਸ਼ ਵਿਦੇਸ਼ਨ ਜੈ ਕਹਿ ਸਾਰੇ ਲਿਖ ਲਿਖ ਪੱਤਦੀ ਨੇ ਹਲਕਾਰੇ।
ਦੇਸ਼ਾਂ ਵਿਦੇਸ਼ਾਂ ਵਿਚ ਔਰੰਗਜ਼ੇਬ ਨੇ ਜਿੰਨੇ ਦੇਸ਼ ਸੀ ਹਿੰਦੁਸਤਾਨ ਦਾ, ਜਿੱਥੇ ਜਿੱਥੇ ਨੂੰ ਪਤਾ ਸੀ ਕਿ ਕੋਈ ਦਰਵੇਸ਼ ਰਹਿੰਦਾ, ਕੋਈ ਮਹਾਂਪੁਰਖ ਰਹਿੰਦਾ, ਕੋਈ ਕਾਜੀ ਮੁੱਲਾ ਰਹਿੰਦਾ, ਉੱਥੇ ਸਾਰੇ ਪਾਸੇ ਇਹਨੇ ਚਿੱਠੀਆਂ ਲਿਖ ਕੇ ਭੇਜੀਆਂ ਸੀ। ਉਹਨਾਂ ਸਾਰਿਆਂ ਨੇ ਜਵਾਬ ਵਜੋਂ ਹਲਕਾਰੇ ਭੇਜ ਭੇਜ ਕੇ ਬਾਦਸ਼ਾਹ ਔਰੰਗਜ਼ੇਬ ਦੀ ਚਿੱਠੀ ਦਾ ਜਵਾਬ ਦੇ ਕੇ ਭੇਜਿਆ ਹੈ।
ਅਹੰਗ ਬ੍ਰਹਮ ਬੋਲਨ ਇਨ ਕੀਨ ਬਣਿਓ ਖੁਦਾਏ ਆਪ ਕੋ ਚੀਨ।
ਹੁਣ ਇਸ ਗੱਲ ਦਾ ਵਿਰੋਧ ਇਹਨਾਂ ਨੇ ਕੀਤਾ ਕਿ ਦਾਰਾ ਸ਼ਿਕੋ ਨੇ ਇਹ ਗੱਲ ਕਹੀ ਹੈ ਕਿ ਅਹੰਗ ਬ੍ਰਹਮ, ਅਹੰਗ ਬ੍ਰਹਮ ਦਾ ਅਰਥ ਹੈ ਕਿ ਮੈਂ ਬ੍ਰਹਮ ਦਾ ਸਵਰੂਪ ਹਾਂ, ਮੈਂ ਹੀ ਬ੍ਰਹਮ ਹਾਂ। ਹੁਣ ਮੁਸਲਮਾਨ ਇਸ ਗੱਲ ਤੋਂ ਚੱਲਦੇ ਨੇ ਵੀ ਆਪਣੇ ਆਪ ਨੂੰ ਕੋਈ ਖੁਦਾ ਕਹੇ, ਇੱਕ ਇਨਸਾਨ ਆਪਣੇ ਆਪ ਨੂੰ ਖੁਦਾ ਕਹੇ ਤਾਂ ਬੜਾ ਹੀ ਮਾੜੀ ਗੱਲ ਹੈ, ਇਹ ਤਾਂ ਸ਼ਰ੍ਹਾਂ ਤੋਂ ਬਾਹਰ ਦੀ ਗੱਲ ਹੈ। ਜਿੰਨੇ ਕਾਜੀ ਮੁਲਾਣੇ ਸੀ ਉਹਨਾਂ ਸਾਰਿਆਂ ਨੂੰ ਔਰੰਗਜ਼ੇਬ ਨੇ ਇਹੀ ਗੱਲ ਭੇਜੀ ਸੀ ਕਿ ਜਿਹੜਾ ਦਾਰਾ ਸ਼ਿਕੋ ਹੈ ਉਹਨੇ ਇਹ ਜ਼ੁਲਮ ਕੀਤਾ, ਉਹ ਆਪਣੇ ਆਪ ਨੂੰ ਰੱਬ ਦੱਸਦਾ, ਉਹ ਕਹਿੰਦਾ ਮੈਂ ਰੱਬ ਹਾਂ, ਮੈਂ ਖੁਦਾ ਹਾਂ, ਅਹੰਗ ਬ੍ਰਹਮ ਆਪਣੇ ਆਪ ਨੂੰ ਦੱਸਦਾ, ਇਹ ਬੜਾ ਵੱਡਾ ਜ਼ੁਲਮ ਹੈ, ਇਹ ਬੜਾ ਵੱਡਾ ਅਪਰਾਧ ਹੈ ਦਾਰਾ ਸ਼ਿਕੋ ਦਾ ਕਿ ਉਹ ਆਪ ਹੀ ਖੁਦਾ ਬਣਿਆ ਹੋਇਆ ਹੈ।
ਇਸ ਕੀ ਅਪਰ ਸਜ਼ਾਏ ਨਾ ਕੋਈ,
ਜਿਹੜਾ ਕੁਕਰਮ ਕੀਤਾ ਦਾਰਾ ਸ਼ਿਕੋ ਨੇ ਕਿ ਉਹ ਆਪਣੇ ਆਪ ਨੂੰ ਖੁਦਾ ਕਹਿੰਦਾ, ਇਸ ਕਰਮ ਦੀ ਸਜ਼ਾ ਹੋਰ ਕੋਈ ਨਹੀਂ।
ਹੱਥ ਸ਼ਮਸ਼ੇਰ ਪ੍ਰਾਣ ਦਿਓ ਕੋਈ,
ਸਿਰਫ ਇੱਕੋ ਸਜ਼ਾ ਹੈ ਕਿ ਦਾਰਾ ਸ਼ਿਕੋ ਨੂੰ ਕਿਰਪਾਨ ਦੇ ਨਾਲ ਕੱਟ ਦੇਣਾ ਚਾਹੀਦਾ, ਦਾਰਾ ਸ਼ਿਕੋ ਦਾ ਸਿਰ ਉਹਦੇ ਧੜ ਨਾਲੋਂ ਕਲਮ ਕਰ ਦੇਣਾ ਚਾਹੀਦਾ, ਵੱਖਰਾ ਕਰ ਦੇਣਾ ਚਾਹੀਦਾ ਸ਼ਮਸ਼ੀਰ ਨਾਲ, ਤੇਗ ਨਾਲ। ਇਹੀ ਇੱਕ ਸਜ਼ਾ ਦਾਰਾ ਸ਼ਿਕੋ ਵਾਸਤੇ ਮੁਕਰਰ ਕੀਤੀ ਜਾਂਦੀ ਹੈ।
ਅਰਥੀ ਗਨ ਦਰਵੇਸ਼ ਮੁਲਾਨੇ ਲਿਖ ਲਿਖ ਦੀਨ ਤਰਾਸ ਕੋ ਮਾਨੇ।
ਜਿਹੜੇ ਔਰੰਗਜ਼ੇਬ ਦੇ ਕੋਲੋਂ ਅਰਥੀ ਲੋੜਵੰਦ ਸੀ, ਜਿਨ੍ਹਾਂ ਨੂੰ ਔਰੰਗਜ਼ੇਬ ਤੋਂ ਲਾਲਚ ਸੀ, ਇਹੋ ਜਿਹੜੇ ਵੱਡੇ ਵੱਡੇ ਦਰਵੇਸ਼ ਕਹਾਣ ਵਾਲੇ ਮੁਲਾਣੇ ਸਨ, ਉਹਨਾਂ ਸਾਰਿਆਂ ਨੇ ਇਹੀ ਕੁਝ ਲਿਖ ਲਿਖ ਕੇ ਭੇਜਿਆ ਕਿ ਦਾਰਾ ਸ਼ਿਕੋ ਨੂੰ ਕਿਰਪਾਨ ਨਾਲ ਕੱਟ ਦੇਣਾ ਚਾਹੀਦਾ, ਇਹਦੀ ਇਹੀ ਇੱਕ ਸਜ਼ਾ ਹੈ। ਜਿਹੜੇ ਔਰੰਗਜ਼ੇਬ ਦੇ ਅਰਥੀ ਸਨ, ਲੋੜਵੰਦ ਸਨ, ਜਿਨ੍ਹਾਂ ਨੂੰ ਔਰੰਗਜ਼ੇਬ ਨਾਲ ਸਵਾਰਥ ਸੀ, ਉਹਨਾਂ ਸਾਰਿਆਂ ਨੇ ਇਹੀ ਜਵਾਬ ਲਿਖ ਲਿਖ ਕੇ ਭੇਜਿਆ।
ਜੇ ਨਿਸੰਗ ਮਗ ਲਖਿਓ ਖੁਦਾਏ ਨਹੀਂ ਤਰਾਸ ਨੂੰ ਰੰਗ ਤੇ ਪਾਏ।
ਖਾਲਸਾ ਜੀ, ਕਿਸੇ ਵੀ ਚੀਜ਼ ਦਾ ਸ਼ੈ ਦਾ ਬੀਜ ਨਾਸ ਨਹੀਂ ਹੁੰਦਾ, ਜੇ ਮਾੜੇ ਬੰਦੇ ਹੁੰਦੇ ਨੇ ਤੇ ਉਹਨਾਂ ਵਿਚ ਕੁਝ ਭਲੇ ਤੇ ਚੰਗੇ ਵੀ ਹੁੰਦੇ ਨੇ ਸੱਚ ਕਹਿਣ ਵਾਲੇ। ਖਾਲਸਾ ਜੀ, ਜਿਹੜੇ ਨਿਸੰਗ ਸੀ ਨਾ ਮੁਸਲਮਾਨਾਂ ਵਿਚ, ਜਿਹੜੇ ਫਕੀਰ ਨਿਸੰਗ ਸੀ, ਜਿਨ੍ਹਾਂ ਨੂੰ ਕਿਸੇ ਨਾਲ ਕੋਈ ਲੋਭ ਲਾਲਚ ਨਹੀਂ ਸੀ, ਜਿਹੜੇ ਨਿਰਪੱਖ ਸੀ, ਜਿਨ੍ਹਾਂ ਅੰਦਰ ਔਰੰਗਜ਼ੇਬ ਦਾ ਕੋਈ ਡਰ ਨਹੀਂ ਸੀ, ਜਿਹੜੇ ਔਰੰਗੇ ਦਾ ਕੋਈ ਭੈ ਨਹੀਂ ਸੀ ਮੰਨਦੇ, ਸ਼ਰਮਦ ਵਰਗੇ ਫਕੀਰ, ਸ਼ਰਮਦ ਵਰਗੇ ਜਿਹੜੇ ਫਕੀਰ ਸਨ, ਜਿਹੜੇ ਕਿਸੇ ਦਾ ਭੈ ਨਹੀਂ ਸਨ ਮੰਨਦੇ, ਉਹਨਾਂ ਕੋਲ ਵੀ ਆਈ ਸੀ ਚਿੱਠੀ ਔਰੰਗਜ਼ੇਬ ਦੀ। ਉਹਨਾਂ ਜਿਹੜੇ ਫਕੀਰ ਨੇ, ਜਿਹੜੇ ਨਿਸੰਗ ਰਹਿਣ ਵਾਲੇ ਨੇ, ਜਿਹੜੇ ਕਿਸੇ ਦਾ ਭੈ ਜਾਂ ਡਰ ਨਹੀਂ ਮੰਨਣ ਵਾਲੇ, ਉਹਨਾਂ ਨੇ ਇਸ ਚਿੱਠੀ ਦਾ ਜਵਾਬ ਲਿਖ ਕੇ ਭੇਜਿਆ।
ਤਿੰਨੋ ਸੱਚ ਲਿਖ ਕਾਗਜ਼ ਪੱਠੇ ਜਿਤ ਮੈਂ ਦੁਖੀ ਭਇਓ ਜਿਨ ਪੱਠੇ।
ਉਹਨਾਂ ਨੇ ਸੱਚੀ ਸੱਚੀ ਗੱਲ ਲਿਖ ਕੇ ਭੇਜੀ, ਉਹਨਾਂ ਨੇ ਸੱਚ ਲਿਖਿਆ, ਉਹਨਾਂ ਨੇ ਝੂਠੀ ਖੁਸ਼ਾਮਦ ਨਹੀਂ ਕੀਤੀ, ਉਹਨਾਂ ਨੇ ਔਰੰਗਜ਼ੇਬ ਦੀ ਹਾਂ ਵਿਚ ਹਾਂ ਨਹੀਂ ਮਿਲਾਈ, ਕਿ ਔਰੰਗਜ਼ੇਬ ਨੇ ਜਿਵੇਂ ਲਿਖ ਕੇ ਭੇਜਿਆ ਉਸੇ ਤਰ੍ਹਾਂ ਜਵਾਬ ਨਹੀਂ ਦਿੱਤਾ, ਉਹਨਾਂ ਨੇ ਸੱਚ ਗੱਲ ਲਿਖ ਕੇ ਭੇਜੀ। ਜਦੋਂ ਔਰੰਗੇ ਦੀ ਚਿੱਠੀ ਪੜ੍ਹੀ ਤੇ ਪੜ੍ਹ ਕੇ ਉਹਨਾਂ ਦੇ ਮਨ ਨੂੰ ਬੜਾ ਡਾਢਾ ਦੁੱਖ ਲੱਗਾ, ਜਿਹੜੇ ਸੱਚੇ ਦਰਵੇਸ਼ ਸੀ, ਜਿਹੜੇ ਸੱਚ ਦੇ ਨਾਲ ਜੁੜੇ ਹੋਏ ਮੁਲਾਣੇ ਤੇ ਕਾਜੀ ਸਨ, ਜਿਹੜੇ ਖੁਦਾ ਦਾ ਭੇਦ ਜਾਣਦੇ ਸਨ, ਉਹਨਾਂ ਨੇ ਫਿਰ ਸੱਚੀ ਗੱਲ ਹੀ ਲਿਖ ਕੇ ਭੇਜੀ ਹੈ।
ਸਭ ਭੇਦਧਾਰ ਸ਼ਕੋ ਸੁਜਾਨਾ ਪ੍ਰਾਨ ਹਾਨ ਕੋ ਉਚਿਤ ਨਾ ਜਾਨਾ।
ਜਿਹੜੇ ਇਹੋ ਜਿਹੇ ਚੰਗੇ ਦਰਵੇਸ਼ ਜਾਂ ਮੁਲਾਣੇ ਸੀ, ਉਹਨਾਂ ਨੇ ਚਿੱਠੀ ਜਵਾਬ ਵਜੋਂ ਭੇਜੀ ਕਿ ਹੇ ਔਰੰਗਜ਼ੇਬ, ਦਾਰਾ ਸ਼ਕੋ ਸਭ ਪ੍ਰਕਾਰ ਕਰਕੇ ਸੁਜਾਨ ਤੇ ਸਿਆਣੇ, ਉਹਦੇ ਵਰਗਾ ਕੋਈ ਬੁੱਧੀਮਾਨ ਨਹੀਂ ਹੈ, ਉਹ ਬੜਾ ਚੰਗਾ ਦਿਆਨਤਦਾਰ ਬਿਰਤੀ ਰੱਖਣ ਵਾਲਾ, ਸਾਧੂ ਬਿਰਤੀ ਰੱਖਣ ਵਾਲਾ ਦਰਵੇਸ਼ ਹੈ, ਔਰ ਉਹਦੇ ਪ੍ਰਾਣ ਹਾਨ ਕਰਨੇ, ਦਾਰਾ ਸ਼ਕੋ ਨੂੰ ਜਾਨ ਤੋਂ ਮਾਰਨਾ, ਇਹ ਚੰਗੀ ਗੱਲ ਨਹੀਂ ਹੈ। ਇਹੋ ਜਿਹੜਾ ਸਾਧੂ ਬਿਰਤੀ ਰੱਖਣ ਵਾਲਾ ਹੈ, ਜਿਹਦੇ ਮਨ ਚ ਕਿਸੇ ਪ੍ਰਤੀ ਵੈਰ ਵਿਰੋਧ ਹੈ ਹੀ ਨਹੀਂ, ਉਹਦੇ ਪ੍ਰਾਣ ਹਾਨ ਕਰੇ, ਉਹਨੂੰ ਤੂੰ ਜਾਨ ਤੋਂ ਮਾਰੇ, ਹੇ ਔਰੰਗਜ਼ੇਬ, ਇਹ ਗੱਲ ਚੰਗੀ ਨਹੀਂ। ਕਈ ਫਕੀਰਾਂ ਨੇ ਇਹ ਜਵਾਬ ਭੇਜਿਆ ਲਿਖ ਕੇ ਔਰੰਗਜ਼ੇਬ ਨੂੰ,
ਜੋ ਜਿਸ ਕੋ ਵੈ ਦੁਖਦਾਏ ਸ਼ਰਾਬੀ ਚ ਸੋ ਚਿਤ ਸਲਾਏ।
ਸ਼ਰਾ ਤਾਂ ਕਹਿੰਦੀ ਹੈ, ਇਸਲਾਮ ਧਰਮ ਇਹ ਕਹਿੰਦਾ ਕਿ ਜਿਹੜਾ ਬੰਦਾ ਕਿਸੇ ਲਈ ਦੁਖਦਾਈ ਹੋਵੇ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ, ਜਿਹੜਾ ਕਿਸੇ ਨੂੰ ਦੁੱਖ ਦਿੰਦਾ ਹੋਵੇ। ਪਰ ਦਾਰਾ ਸ਼ਕੋ ਤਾਂ ਕਿਸੇ ਨੂੰ ਦੁੱਖ ਦਿੰਦਾ ਹੀ ਨਹੀਂ, ਉਹ ਤਾਂ ਬੇਚਾਰਾ ਰੱਬ ਰੱਬ ਕਰਨ ਵਾਲਾ ਬੰਦਾ ਹੈ, ਖੁਦਾ ਦਾ ਸਿਮਰਨ ਭਜਨ ਕਰਨ ਵਾਲਾ ਬੰਦਾ, ਉਹਨੂੰ ਤੂੰ ਮਾਰਨਾ ਕਿਉਂ ਚਾਹੁੰਦਾ, ਉਹਨੂੰ ਨਹੀਂ ਮਾਰਨਾ ਚਾਹੀਦਾ, ਉਹ ਮਾਰਨ ਦੇ ਉਚਿਤ ਨਹੀਂ ਹੈ।
ਲਿਖ ਵਿਰਲੇ ਸੰਤਨ ਭੇਜਿਆ,
ਜਿਹੜੇ ਵਿਰਲੇ ਸੰਤ ਸੀ ਨਾ, ਵਿਰਲੇ ਸੰਤ ਸ਼ਰਮਦ ਵਰਗੇ ਵਿਰਲੇ ਮਹਾਂਪੁਰਖ ਸਾਧੂ ਸਨ, ਉਹਨਾਂ ਨੇ ਔਰੰਗਜ਼ੇਬ ਦੀ ਚਿੱਠੀ ਦਾ ਜਵਾਬ ਏਦਾਂ ਲਿਖ ਕੇ ਭੇਜਿਆ, ਏਦਾਂ ਇਹ ਸੱਚੀ ਗੱਲ ਸਚਾਈ ਲਿਖ ਕੇ ਭੇਜੀ ਹੈ।
ਜਿਸ ਪੜ ਦੁਖ ਜਨ ਪਤ ਕਰੇ ਜਾ,
ਇਹੋ ਜਿਹਾ ਜਵਾਬ ਲਿਖ ਕੇ ਭੇਜਿਆ ਕਿ ਜਿਸ ਨੂੰ ਪੜ ਕੇ ਔਰੰਗਜ਼ੇਬ ਵਰਗੇ ਮੁਤਸਬੀ ਬਾਦਸ਼ਾਹ ਦਾ ਕਲੇਜਾ ਫਟਦਾ ਸੀ, ਕਿ ਇਹਨਾਂ ਫਕੀਰਾਂ ਨੇ ਮੇਰੀ ਗੱਲ ਤੋਂ ਉਲਟ ਗੱਲ ਲਿਖ ਕੇ ਭੇਜੀ ਹੈ। ਔਰੰਗਜ਼ੇਬ ਦਾ ਕਲੇਜਾ ਫਟਦਾ ਸੀ, ਇਹੋ ਜਿਹੀਆਂ ਚਿੱਠੀਆਂ ਭੇਜੀਆਂ ਨੇ।
ਲਿਖਤ 372
ਖਾਲਸਾ ਜੀ, 372 ਚਿੱਠੀਆਂ ਆਈਆਂ ਨੇ ਜਵਾਬ ਵਜੋਂ, 372 ਜਿਹੜੀਆਂ ਔਰੰਗਜ਼ੇਬ ਨੇ ਚਿੱਠੀਆਂ ਭੇਜੀਆਂ ਸੀ ਨਾ, ਕਿ ਦੱਸੋ ਤੁਸੀਂ ਦਾਰਾ ਸ਼ਕੋ ਨੂੰ ਮਾਰਨਾ ਚਾਹੀਦਾ, ਮੈਂ ਤਾਂ ਮਾਰਨਾ ਚਾਹੁੰਦਾ, ਤੁਸੀਂ ਕੀ ਕਹਿੰਦੇ ਹੋ। ਉਹਦੇ ਜਵਾਬ ਵਜੋਂ 372 ਚਿੱਠੀਆਂ ਆਈਆਂ ਨੇ, ਜਿਹਦੇ ਵਿੱਚੋਂ ਬਹੁਤੀਆਂ ਚਿੱਠੀਆਂ ਇਹ ਨੇ ਕਿ ਹੇ ਔਰੰਗਜ਼ੇਬ, ਦਾਰਾ ਸ਼ਕੋ ਨੂੰ ਮਾਰ ਦੇਣਾ ਚਾਹੀਦਾ। ਪਰ ਉਹਨਾਂ 372 ਚਿੱਠੀਆਂ ਚੋਂ 5-4 ਚਿੱਠੀਆਂ ਜਾਂ 5 ਜਾਂ 7 ਚਿੱਠੀਆਂ ਇਹੋ ਜਿਹੀਆਂ ਸੀ ਜਿਨ੍ਹਾਂ ਵਿੱਚ ਉਹਨਾਂ ਸੰਤਾਂ ਨੇ ਜਵਾਬ ਭੇਜਿਆ ਸੀ ਕਿ ਦਾਰਾ ਸ਼ਕੋ ਨੂੰ ਮਾਰਨਾ ਠੀਕ ਨਹੀਂ, ਕਿਉਂਕਿ ਉਹ ਕਿਹੜਾ ਕਿਸੇ ਲਈ ਦੁਖਦਾਈ ਹੈ, ਉਹ ਤਾਂ ਰੱਬ ਦੀ ਭਗਤੀ ਕਰਨ ਵਾਲਾ ਦਰਵੇਸ਼ ਆਦਮੀ ਹੈ, ਉਹਨੂੰ ਕਿਉਂ ਤੂੰ ਮਾਰਦਾ। ਇੱਦਾਂ 5-7 ਚਿੱਠੀਆਂ ਹੀ ਆਈਆਂ ਜਿਨ੍ਹਾਂ ਦੇ ਵਿੱਚ ਦਾਰਾ ਸ਼ਕੋ ਨੂੰ ਨਾ ਮਾਰਨ ਦੀ ਸਿਫਾਰਿਸ਼ ਕੀਤੀ ਗਈ ਸੀ।
ਦੇ ਮੋਹਤਾਜ ਸੰਤ ਜੇ ਪੂਰੇ, ਤਿਨੋ ਨਾ ਲਿਖਿਓ ਕਰਿਓ ਤਿਸ ਕੂਰੇ।
ਜਿਹੜੇ ਸੰਤ ਬੇ ਮੋਹਤਾਜ ਸਨ, ਕਿਸੇ ਦੀ ਮੁਹਤਾਜੀ ਨਹੀਂ ਸੀ ਮੰਨਦੇ, ਜਿਹੜੇ ਕਿਸੇ ਦੀ ਆਨ ਨਹੀਂ ਸਨ ਮੰਨਦੇ, ਇਹੋ ਜਿਹੜੇ ਬੇ ਮੁਹਤਾਜ ਪੂਰੇ ਸੰਤ ਸਨ, ਉਹਨਾਂ ਨੇ ਔਰੰਗਜ਼ੇਬ ਦੀ ਹਾਮੀ ਵਿੱਚ ਹਾਮੀ ਨਹੀਂ ਭਰੀ, ਉਹਨਾਂ ਨੇ ਔਰੰਗਜ਼ੇਬ ਦੀ ਹਾਂ ਵਿੱਚ ਹਾਂ ਨਹੀਂ ਭਰੀ, ਉਹਨਾਂ ਨੇ ਔਰੰਗਜ਼ੇਬ ਨੂੰ ਸਪਸ਼ਟ ਲਫ਼ਜ਼ਾਂ ਵਿੱਚ ਝੂਠਾ ਲਿਖਿਆ ਕਿ ਹੇ ਔਰੰਗਜ਼ੇਬ, ਤੂੰ ਝੂਠਾ ਹੈ, ਤੂੰ ਕੂੜਾ ਹੈ, ਅਸਲ ਵਿੱਚ ਹਿੰਦੁਸਤਾਨ ਦੀ ਬਾਦਸ਼ਾਹੀ ਦਾ ਹੱਕਦਾਰ ਦਾਰਾ ਸ਼ਕੋ ਸੀ, ਕਿਉਂਕਿ ਤੇਰੇ ਬਾਪ ਸ਼ਾਹ ਜਹਾਨ ਨੇ ਉਸੇ ਨੂੰ ਵਲੀ ਅਹਿਦ ਥਾਪਿਆ ਸੀ, ਤੂੰ ਕਪਟ ਕਰਕੇ ਛਲ ਕਰਕੇ ਤਖ਼ਤ ਪ੍ਰਾਪਤ ਕੀਤਾ। ਏਦਾਂ ਲਿਖਣ ਵਾਲੇ ਜਿਹੜੇ ਸੰਤ ਸਨ, ਉਹ ਬੇ ਮੁਹਤਾਜ ਪੂਰੇ ਵਿਰਲੇ ਸੰਤ ਸਨ।
ਮਹਾਂ ਦੁਸ਼ਟ ਹੋਇਓ ਚੈ ਸਾਚਾ, ਲਿਖਿਓ ਸ਼ਰੀਅਨ ਕੋ ਸਭ ਬਾਚਾ।
ਮਹਾਂ ਦੁਸ਼ਟ ਬਿਰਤੀ ਰੱਖਣ ਵਾਲਾ ਔਰੰਗਜ਼ੇਬ ਸੱਚਾ ਬਣਨਾ ਚਾਹੁੰਦਾ ਸੀ ਲੋਕਾਂ ਦੇ ਸਾਹਮਣੇ, ਇਹ ਨਹੀਂ ਸੀ ਚਾਹੁੰਦਾ ਕਿ ਮੈਂ ਦਾਰਾ ਸ਼ਕੋ ਨੂੰ ਮਾਰਾਂ ਤੇ ਲੋਕ ਆਖਣ ਕਿ ਔਰੰਗਜ਼ੇਬ ਨੇ ਮਾੜਾ ਕੀਤਾ। ਇਹ ਸਾਰੀ ਜਿਹੜੀ ਬੰਦੂਕ ਵੀ ਚਲਾਉਣਾ ਚਾਹੁੰਦਾ ਤੇ ਉਹ ਵੀ ਕਾਜ਼ੀਆਂ ਮੁਲਾਣਿਆਂ ਦੇ ਮੋਢੇ ਤੇ ਰੱਖ ਕੇ, ਕਾਜ਼ੀ ਮੁਲਾਣੇ ਕਹਿ ਦੇਣ ਵੀ ਹਾਂ ਇਹਨੂੰ ਮਾਰ ਦਿਓ, ਤੇ ਮੈਂ ਮੁੜ ਕੇ ਕਹਾਂਗਾ ਮੈਨੂੰ ਤਾਂ ਫਤਵਾ ਦਿੱਤਾ ਸੀ ਕਾਜ਼ੀਆਂ ਨੇ ਲਿਖ ਕੇ, ਉਹ ਫਤਵੇ ਨਾਲ ਮੈਂ ਇਹਨੂੰ ਮਾਰ ਦਿੱਤਾ। ਇਸ ਕਰਕੇ ਆਪ ਇਹ ਮਹਾਂ ਦੁਸ਼ਟ ਤੇ ਕੁੜਿਆਰ ਔਰੰਗਾ ਸੱਚਾ ਬਣਨਾ ਚਾਹੁੰਦਾ ਹੈ ਤੇ ਸ਼ਰਈਆਂ ਦਾ ਜਿਹੜੇ ਸ਼ਰ੍ਹਾਂ ਦੇ ਫਾਹੀ ਵਿਚ ਬੱਧੇ ਹੋਏ ਸਨ ਉਹਨਾਂ ਨੇ ਜਿਹੜਾ ਜਿਹੜਾ ਜਵਾਬ ਲਿਖ ਕੇ ਭੇਜਿਆ ਉਹ ਇਹਨੇ ਪੜਿਆ ਹੈ।
ਜਿਨੋ ਜਥਾਰਤ ਬਾਤ ਬਖਾਨੇ ਪੱਖੀ ਦਾਰਿਸ਼ ਤੋਂ ਸੁਜਾਨੇ,
ਜਿਨ੍ਹਾਂ ਚਿੱਠੀਆਂ ਵਿਚ ਤਾਂ ਲਿਖਿਆ ਸੀ ਕਿ ਦਾਰਿਸ਼ ਕੋ ਨੂੰ ਮਾਰ ਦੇਣਾ ਚਾਹੀਦਾ, ਕਤਲ ਕਰ ਦੇਣਾ ਚਾਹੀਦਾ, ਉਹ ਤੈਨੂੰ ਬੜੀਆਂ ਲੱਗੀਆਂ ਚੰਗੀਆਂ, ਪਰ ਜਿਨ੍ਹਾਂ ਨੇ ਸੱਚੋ ਸੱਚ ਲਿਖ ਕੇ ਨਿਰਪੱਖ ਹੋ ਕੇ ਸੱਚ ਲਿਖ ਕੇ ਭੇਜਿਆ ਸੀ ਕਿ ਦਾਰਿਸ਼ ਕੋ ਨੂੰ ਮਾਰਨਾ ਚੰਗਾ ਨਹੀਂ ਹੈ, ਉਹ ਪੜ ਕੇ ਇਹਦੇ ਮਨ ਦੇ ਵਿਚ ਬੜਾ ਗੁੱਸਾ ਆਇਆ। ਔਰੰਗੇ ਨੂੰ ਬੜਾ ਗੁੱਸਾ ਲੱਗਾ, ਕਹਿੰਦਾ ਇਹ ਜਿਹੜੇ ਲੋਕ ਨੇ ਜਿਹੜੇ ਦਾਰਿਸ਼ ਕੋ ਦੇ ਪੱਖ ਦੀ ਗੱਲ ਲਿਖ ਕੇ ਭੇਜ ਰਹੇ ਨੇ ਮੇਰੇ ਕੋਲ, ਦਰਅਸਲ ਇਹ ਦਾਰਿਸ਼ ਕੋ ਦੇ ਪੱਖੀ ਨੇ, ਇਹ ਦਾਰਿਸ਼ ਕੋ ਦੀ ਹਮਾਇਤ ਕਰਨ ਵਾਲੇ ਹਨ।
ਜਿਨ ਕੇ ਸਾਥ ਵਿਰੋਧ ਵਧਾਇਓ,
ਔਰੰਗੇ ਨੇ ਉਹਨਾਂ ਨਾਲ ਵਿਰੋਧ ਪਾ ਲਿਆ, ਕਹਿੰਦਾ ਇਹਨਾਂ ਬੰਦਿਆਂ ਦੇ ਨਾਂ ਲਿਖ ਲੋ ਜਿਨ੍ਹਾਂ ਨੇ ਲਿਖ ਕੇ ਭੇਜਿਆ ਕਿ ਦਾਰਿਸ਼ ਕੋ ਨੂੰ ਨਹੀਂ ਮਾਰਨਾ ਚਾਹੀਦਾ, ਇਹਨਾਂ ਨੂੰ ਮੈਂ ਬਾਅਦ ਵਿਚ ਵੇਖਾਂਗਾ, ਪਤਾ ਕਰਾਂਗਾ ਇਹਨਾਂ ਕੋਲੋਂ ਕਿ ਦਾਰਿਸ਼ ਕੋ ਦੇ ਪੱਖੀ ਨੇ, ਇਹਨਾਂ ਨੂੰ ਵੀ ਮੈਂ ਦਾਰਿਸ਼ ਕੋ ਦੇ ਕੋਲ ਹੀ ਪਿੱਛੇ ਪਿੱਛੇ ਵਾਪਸ ਭੇਜਾਂਗਾ। ਕਹਿੰਦਾ ਇਹਨਾਂ ਦੇ ਨਾਂ ਲਿਖ ਲੋ। ਉਸ ਵਕਤ ਤੇ ਨੇ ਉਹਨਾਂ ਬੰਦਿਆਂ ਨਾਲ ਵਿਰੋਧ ਦੀ ਬਿਰਤੀ ਰੱਖ ਲਈ ਤੇ ਵਿਰੋਧ ਵਧਾ ਲਿਆ। ਇੱਥੋਂ ਤੱਕ ਕਿ ਕਈ ਸੰਤ ਫੜ ਕੇ ਨੇ ਮਰਵਾ ਵੀ ਦਿੱਤੇ। ਕਹਿੰਦਾ ਫੜ ਕੇ ਲਿਆ ਉਹਨਾਂ ਸੰਤਾਂ ਨੂੰ ਜਿਨ੍ਹਾਂ ਨੇ ਦਾਰਿਸ਼ ਕੋ ਦੇ ਪੱਖ ਦੀ ਗੱਲ ਲਿਖੀ ਹੈ, ਤੇ ਕਤਲ ਕਰ ਦਿਓ ਉਹਨਾਂ ਦਾ। ਕਈ ਸੰਤ ਪਕੜ ਪਕੜ ਕੇ ਇਹਨੇ ਮਰਵਾ ਦਿੱਤੇ ਹਨ।
ਸਰਮਦ ਨਾਮ ਇੱਕ ਦਰਵੇਸ਼ ਰਹਿ ਪੂਰੀ ਮਸਤ ਵਿਸ਼ੇਸ਼।
ਖਾਲਸਾ ਜੀ ਉਹਨਾਂ ਸੰਤਾਂ ਵਿਚੋਂ ਇੱਕ ਬੜੀ ਉੱਚੀ ਅਵਸਥਾ ਦਾ ਸੰਤ, ਮੁਸਲਮਾਨ ਜਾਤੀ ਦੇ ਧਰਮ ਦੇ ਵਿਚ ਜਨਮ ਲੈਣ ਵਾਲਾ ਸੀ, ਪਰ ਮੁਸਲਮਾਨੀ ਫਾਹੀ ਵਿਚ ਵੱਧਾ ਨਹੀਂ ਸੀ ਹੋਇਆ। ਇਹਦਾ ਨਾਂ ਸੀ ਸ਼ਰਮਦ, ਸ਼ਰਮਦ ਫਕੀਰ, ਜੋ ਦਰਵੇਸ਼ ਬਿਰਤੀ ਰੱਖਣ ਵਾਲਾ ਸੀ, ਮਸਤ ਸੁਭਾਅ ਦੇ ਰਹਿਣ ਵਾਲਾ ਸੀ, ਉਸੇ ਨਗਰ ਦਿੱਲੀ ਵਿਚ ਹੀ ਰਹਿੰਦਾ ਸੀ। ਇਹਦੇ ਵੀ ਚਿੱਠੀ ਭੇਜੀ ਸੀ ਲਿਖ ਕੇ ਔਰੰਗਜ਼ੇਬ ਨੂੰ ਕਿ ਤੂੰ ਦਾਰਿਸ਼ ਕੋ ਦਾ ਕਤਲ ਨਾ ਕਰ, ਉਹ ਅਸਲ ਵਿਚ ਪਹੁੰਚਿਆ ਹੋਇਆ ਫਕੀਰ ਹੈ। ਤੋ ਇਹਨੇ ਸ਼ਰਮਦ ਫਕੀਰ ਨੂੰ ਵੀ ਪਕੜ ਲਿਆ, ਕਹਿੰਦਾ ਉਹਨੂੰ ਵੀ ਪਕੜ ਕੇ ਕੈਦ ਕਰ ਲਵੋ।
ਪ੍ਰਭ ਕੇ ਰੰਗ ਰਚਿਓ ਨਿਤ ਰਹਿ।
ਖਾਲਸਾ ਜੀ ਇਹ ਜਿਹੜਾ ਸ਼ਰਮਦ ਫਕੀਰ ਸੀ ਨਾ, ਇਹ ਪ੍ਰਭੂ ਦੇ ਰੰਗ ਵਿਚ ਰਚਿਆ ਰਹਿੰਦਾ ਸੀ, ਹਰ ਵਕਤ ਰੱਬੀ ਰੰਗ ਦੇ ਵਿਚ ਮਸਤ ਰਹਿੰਦਾ ਸੀ। ਕਈ ਵਾਰ ਤਾਂ ਨਿਰਵਸਤਰ ਵੀ ਹੋ ਜਾਂਦਾ ਸੀ, ਸਰੀਰ ਦੀ ਕੋਈ ਸੋਝੀ ਨਹੀਂ ਸੀ ਰਹਿੰਦੀ, ਬਿਲਕੁਲ ਨਗਨ ਅਵਸਥਾ ਚ ਵੀ ਚਲਾ ਜਾਂਦਾ ਸੀ, ਸਰੀਰ ਤੋਂ ਉੱਪਰ ਉੱਠ ਚੁੱਕਾ ਸੀ, ਇਹੋ ਜੀ ਅਵਸਥਾ ਤੱਕ ਪਹੁੰਚਿਆ ਹੋਇਆ, ਤੁਰਿਆ ਪਦ ਤੱਕ ਪਹੁੰਚਿਆ ਹੋਇਆ ਸੀ।
ਕਬ ਕਬ ਮੌਜ ਆਪਣੀ ਕਹੇ,
ਕਦੇ ਕਦੇ ਆਪਣੀ ਮੌਜ ਵਿਚ ਬੋਲਦਾ ਸੀ, ਬੋਲਦਾ ਨਹੀਂ ਸੀ, ਪਰ ਜਦੋਂ ਕਿਤੇ ਮਨ ਚ ਮੌਜ ਆਉਂਦੀ ਸੀ, ਜਦੋਂ ਕਿਤੇ ਮਨ ਦੀ ਮੌਜ ਆਉਂਦੀ ਸੀ, ਉਸ ਮਨ ਦੀ ਮੌਜ ਵਿਚ ਸ਼ਰਮਤ ਬੋਲਦਾ ਸੀ।
ਦਾਰਿਸ਼ ਤੋਂ ਸ਼ਾਹ ਹਮਕੀਨ ਸਲਤਨ ਅਬਨਾਸ਼ੀ ਜਿਸ ਦੀਨ।
ਕਦੇ ਕਦੇ ਮੌਜ ਵਿਚ ਆ ਕੇ ਬੋਲਦਾ ਸੀ ਸ਼ਰਮਦ, ਕਹਿੰਦਾ ਦਾਰਿਸ਼ ਕੋ ਨੂੰ ਅਸੀਂ ਬਾਦਸ਼ਾਹ ਬਣਾ ਦਿੱਤਾ, ਬਾਦਸ਼ਾਹ, ਕਿਉਂਕਿ ਦਾਰਿਸ਼ ਕੋ ਇਹਦੀ ਸੰਗਤ ਕਰਦਾ ਸੀ ਸ਼ਰਮਦ ਦੀ। ਕਹਿੰਦਾ ਸ਼ਰਮਦ, ਕਹਿੰਦਾ ਦਾਰਿਸ਼ ਕੋ ਨੂੰ ਅਸੀਂ ਸ਼ਾਹ ਬਣਾ ਦਿੱਤਾ, ਤੇ ਜਿੰਨੀ ਸਲਤਨਤ ਹੈ, ਇਹੋ ਜੀ ਸਲਤਨਤ ਜਿਹੜੀ ਅਬਨਾਸੀ ਹੈ, ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਆ ਜਿਹੜੀ ਵੇਖਣ ਵਾਲੀ ਸਲਤਨਤ ਹੈ ਇਹ ਤਾਂ ਬਿਨਸ ਜਾਂਦੀ ਹੈ, ਪਰ ਇੱਕ ਅਬਨਾਸੀ ਸਲਤਨਤ ਹੈ, ਉਹਦਾ ਰਾਜ ਅਸੀਂ ਦਾਰਿਸ਼ ਕੋ ਨੂੰ ਦੇ ਦਿੱਤਾ। ਕਦੇ ਕਦੇ ਮੌਜ ਵਿਚ ਆ ਕੇ ਦਾਰਿਸ਼ ਕੋ ਵਾਸਤੇ ਸ਼ਰਮਦ ਫਕੀਰ ਏਦਾਂ ਦੇ ਬਚਨ, ਏਦਾਂ ਦੇ ਬੋਲ ਆਪਣੇ ਮੂੰਹ ਤੋਂ ਬੋਲਦਾ ਸੀ।
ਸੁਣ ਸੁਣ ਔਰੰਗ ਕੇ ਨਰ ਕਹੈ,
ਜਿਹੜੇ ਔਰੰਗਜ਼ੇਬ ਦੇ ਪੱਖੀ ਸੀ, ਔਰੰਗਜ਼ੇਬ ਦੇ ਨਾਲ ਹਿਮਾਇਤ ਕਰਨ ਵਾਲੇ ਚੁਗਲਖੋਰ ਸਨ, ਉਹਨਾਂ ਨੇ ਜਦੋਂ ਸ਼ਰਮਦ ਦੇ ਮੂੰਹ ਤੋਂ ਇਹ ਗੱਲ ਸੁਣਨੀ, ਤੇ ਸੁਣ ਸੁਣ ਕੇ ਉਹਨਾਂ ਨੇ ਔਰੰਗਜ਼ੇਬ ਕੋਲ ਸ਼ਰਮਦ ਦੀਆਂ ਚੁਗਲੀਆਂ ਕਰਨੀਆਂ ਕਿ ਸ਼ਰਮਦ ਫਕੀਰ ਏਦਾਂ ਕਹਿੰਦਾ, ਉਹ ਕਹਿੰਦਾ ਮੈਂ ਜਿਹੜੀ ਅਬਨਾਸੀ ਸਲਤਨਤ ਹੈ ਉਹਦਾ ਪਾਤਸ਼ਾਹ ਬਣਾ ਦਿੱਤਾ, ਦਾਰਿਸ਼ ਕੋ ਨੂੰ ਅਬਨਾਸੀ ਰਾਜ ਦੇ ਦਿੱਤਾ ਹੈ।
ਰਿਸ਼ਤੇ ਜਰਾ ਅਧਿਕ ਦੁੱਖ ਸਹਿ।
ਔਰੰਗਾ ਜਦੋਂ ਸੁਣਦਾ ਨਾ ਉਹਨਾਂ ਦੀਆਂ ਗੱਲਾਂ ਸ਼ਰਮਤ ਦੀਆਂ, ਤੇ ਸੁਣ ਕੇ ਰਿਸ ਨਾਲ ਗੁੱਸੇ ਨਾਲ ਸੜ ਜਾਂਦਾ ਹੈ, ਤੇ ਸੜਿਆ ਬਲਿਆ ਬਹੁਤ ਜ਼ਿਆਦਾ ਦੁੱਖ ਸਹਿੰਦਾ ਹੈ।
ਕਿਤ ਕਿਤ ਪੂਰਨ ਸੰਤ ਮਹਾਨੇ ਚਿੰਤੇ ਸੁਣੇ ਪ੍ਰਾਤ ਜਸ ਕਾਨੇ।
ਕਿੱਧਰ ਕਿੱਧਰ ਵੀ ਪੂਰਨ ਸੰਤ ਨੇ, ਜਿਹੜੇ ਪੂਰਨ ਵਲੀ ਸੰਤ ਨੇ, ਜਿਹੜੇ ਪਹੁੰਚੇ ਹੋਏ ਨੇ ਖੁਦਾ ਤੱਕ, ਉਹ ਸਾਰੇ ਦਾਰਾ ਸ਼ਕੋ ਦੀ ਉਪਮਾ ਕਰਦੇ ਨੇ, ਆਪਣੇ ਭਰਾ ਦੀ ਉਪਮਾ ਔਰੰਗਜ਼ੇਬ ਉਹਨਾਂ ਸੰਤਾਂ ਕੋਲੋਂ ਸੁਣਦਾ। ਜਿਹੜੇ ਪੂਰਨ ਸੰਤ ਨੇ ਉਹਨਾਂ ਕੋਲੋਂ ਆਪਣੇ ਭਰਾ ਦੀ ਉਪਮਾ ਸੁਣਦਾ ਕਿ ਦਾਰਾ ਸ਼ਕੋ ਵਾਕਈ ਸੰਤ ਹੈ, ਵਾਕਈ ਦਰਵੇਸ਼ ਹੈ।
ਪਾਏ ਕਸ਼ਟ ਕੋ ਚਿਤ੍ਰ ਸੁਪੀਨਾ।
ਜਦੋਂ ਆਪਣੇ ਭਰਾ ਦੀ ਵਡਿਆਈ ਸੁਣਦਾ ਔਰੰਗਜ਼ੇਬ ਸੰਤਾਂ ਕੋਲੋਂ, ਪੂਰਨ ਮਹਾਂਪੁਰਖਾਂ ਕੋਲੋਂ, ਤੇ ਸੁਣ ਕੇ ਬੜਾ ਦੁਖੀ ਹੁੰਦਾ, ਬਹੁਤ ਜ਼ਿਆਦਾ ਕਸ਼ਟ ਇਹਦੇ ਅੰਧੇਰੇ ਚ ਹੁੰਦਾ ਔਰ ਰਿਸ ਵਿਚ ਗੁੱਸੇ ਵਿਚ ਭਿੱਜ ਜਾਂਦਾ ਹੈ।
ਤਬ ਦੁਰਮਤੀ ਹੁਕਮ ਕਰ ਦੀਨਾ।
ਬੜੀ ਖੋਟੀ ਮਾਤੇ ਦੇ ਅੰਦਰ ਆਈ, ਗੁੱਸੇ ਵਿਚ ਆਇਆ ਤੇ ਗੁੱਸੇ ਵਿਚ ਆ ਕੇ ਇਹਨੇ ਹੁਕਮ ਕੀਤਾ, ਇਹਨੇ ਆਗਿਆ ਕੀਤੀ ਆਪਣੇ ਸਿਪਾਹੀਆਂ ਤੇ ਵਜ਼ੀਰਾਂ ਨੂੰ, ਕਹਿਣ ਲੱਗਾ
ਰਾਸ਼ਬ ਪਰ ਚੜਾਏ ਲੈ ਜਾਵੋ।
ਕਹਿੰਦਾ ਹੁਕਮ ਹੈ ਮੇਰਾ ਕਿ ਦਾਰਾ ਸ਼ਕੋ ਨੂੰ ਜੇਲ ਚੋਂ ਬਾਹਰ ਕੱਢੋ ਤੇ ਉਹਨੂੰ ਬਾਹਰ ਕੱਢ ਕੇ ਗਧੇ ਤੇ ਬਿਠਾਓ, ਗਧੇ ਤੇ ਬਿਠਾ ਕੇ ਉਹਦਾ ਮੂੰਹ ਕਾਲਾ ਕਰਕੇ
ਜਿਉਂ ਦਿਸ਼ਪੁਰ ਕੇ ਵਿਦਤ ਫੇਰਾਓ।
ਸਾਰੇ ਦਿੱਲੀ ਦੇ ਬਾਜ਼ਾਰਾਂ ਵਿਚ ਫੇਰ ਕੇ ਲਿਆਓ, ਲੋਕਾਂ ਨੂੰ ਪਤਾ ਲੱਗੇ ਕਿ ਦਾਰਾ ਸ਼ਕੋ ਦੀ ਕੀ ਹਾਲਤ ਹੈ। ਜਿਹੜੇ ਲੋਕ ਸੰਤ ਦੀ ਉਪਮਾ ਕਰਦੇ ਨੇ ਉਹਨਾਂ ਨੂੰ ਵੀ ਪਤਾ ਲੱਗੇ। ਕਹਿੰਦਾ ਦਾਰਾ ਸ਼ਕੋ ਨੂੰ ਗਧੇ ਤੇ ਬਿਠਾ ਕੇ ਸਾਰੇ ਨਗਰ ਵਿਚ ਇਹਦਾ ਜਲੂਸ ਕੱਢ ਕੇ ਨਗਰ ਦੇ ਚਾਰੇ ਪਾਸੇ ਫੇਰ ਕੇ ਲੈ ਕੇ ਆਓ।
ਸਭ ਉਮਰਾਵ ਆਦਿ ਜੇ ਲੋਕ ਸੁਣ ਕਰ ਬਿਸਮਤਰੇ ਔਰ ਸ਼ੋਕ।
ਜਦੋਂ ਔਰੰਗਜ਼ੇਬ ਨੇ ਹੁਕਮ ਕੀਤਾ ਕਿ ਇਹਨੂੰ ਗਧੇ ਤੇ ਬਿਠਾ ਕੇ ਫੇਰੋ, ਤੇ ਜਿਹੜੇ ਸਿਆਣੇ ਸਿਆਣੇ ਉਮਰਾਵ ਸੀ, ਸਿਆਣੇ ਵਜ਼ੀਰ ਸੀ, ਅਹਿਲਕਾਰ ਸਨ, ਉਹ ਸੁਣ ਕੇ ਬੜੇ ਹੈਰਾਨ ਹੋਏ। ਉਹ ਬੜੇ ਵਿਸਮਾਦ ਵਿਚ ਹੈਰਾਨੀ ਨਾ ਔਰੰਗਜ਼ੇਬ ਦੀ ਇਹ ਗੱਲ ਸੁਣਦੇ ਨੇ।
ਕਹਿ ਨਾ ਸਕੈ ਅਧਿਕ ਡਰ ਧਾਰੈ ਮਹਾਕੁਰ ਦੁਰਮਤੀ ਵਿਚਾਰੈ।
ਉਹਨੂੰ ਅੱਗੋਂ ਵਿਚਾਰੇ ਬੋਲ ਨਹੀਂ ਸੀ ਸਕਦੇ, ਕਹਿ ਨਹੀਂ ਸੀ ਸਕਦੇ, ਔਰੰਗਜ਼ੇਬ ਨੂੰ ਜਵਾਬ ਨਹੀਂ ਸਨ ਦੇ ਸਕਦੇ, ਇਸ ਕਰਕੇ ਉਹ ਬਹੁਤ ਜ਼ਿਆਦਾ ਡਰ ਰਹੇ ਨੇ। ਉਹ ਜਾਣਦੇ ਨੇ ਕਿ ਔਰੰਗਜ਼ੇਬ ਮਹਾਕੂੜਾ ਤੇ ਦੁਰਮਤ ਦਾ ਧਾਰਨੀ ਹੈ।
ਤੋ ਕਿਨੋ ਸਾਥ ਕਰ ਭਾਰੀ।
ਫਿਰ ਵੀ ਉਹਨਾਂ ਉਮਰਾਵਾਂ ਵਿਚੋਂ ਇੱਕ ਉਮਰਾਵ ਨੇ ਹੌਸਲਾ ਕੀਤਾ ਬੋਲਣ ਦਾ, ਹਾਲਾਂਕਿ ਕੋਈ ਬੋਲਦਾ ਨਹੀਂ ਸੀ ਔਰੰਗਜ਼ੇਬ ਦੇ ਸਾਹਮਣੇ, ਫਿਰ ਵੀ ਇੱਕ ਉਮਰਾਵ ਉਹਨੇ ਹੌਸਲਾ ਕੀਤਾ ਬੋਲਣ ਦਾ।
ਹੱਥ ਜੋੜ ਕਰ ਅਰਜ਼ ਗੁਜ਼ਾਰੀ।
ਹੱਥ ਜੋੜ ਕੇ ਉਸ ਉਮਰਾਵ ਨੇ ਬੇਨਤੀ ਕੀਤੀ ਤੇ ਔਰੰਗਜ਼ੇਬ ਨੂੰ ਕਹਿਣ ਲੱਗਾ
ਸ਼ਾਹਨ ਕੇ ਸੁਤ ਜੋਗ ਨਾ ਐਸੇ ਹੁਕਮ ਦਿਓ ਰਾਸ਼ਬ ਕੋ ਜੈਸੇ।
ਕਹਿਣ ਲੱਗਾ ਬਾਦਸ਼ਾਹ ਸਲਾਮਤ ਔਰੰਗਜ਼ੇਬ, ਬਾਦਸ਼ਾਹਾਂ ਦੇ ਪੁੱਤਰਾਂ ਵਾਸਤੇ ਇਹ ਕੰਮ ਯੋਗ ਨਹੀਂ ਹੈ। ਜਿਹੋ ਜਿਹਾ ਹੁਕਮ ਤੁਸੀਂ ਕੀਤਾ ਹੈ, ਆਖਰਕਾਰ ਉਹ ਤੁਹਾਡਾ ਵੱਡਾ ਭਰਾ ਹੈ, ਸ਼ਾਹਜਹਾਨ ਦਾ ਪੁੱਤਰ ਹੈ, ਬਾਦਸ਼ਾਹ ਦਾ ਪੁੱਤਰ ਹੈ, ਤੇ ਬਾਦਸ਼ਾਹ ਦੇ ਪੁੱਤਰ ਨੂੰ ਗਧੇ ਤੇ ਬਿਠਾ ਕੇ ਜਲੂਸ ਵਿਚ ਫੇਰਨਾ, ਗਧੇ ਤੇ ਬਿਠਾਣਾ, ਇਹ ਤਾਂ ਬੜੀ ਮਾੜੀ ਗੱਲ ਹੈ, ਮਾੜੀ ਤੁਹੀਨ ਹੈ। ਇਹ ਬਾਦਸ਼ਾਹਤ ਦੀ ਤੁਹੀਨ ਹੈ, ਦਾਰਾ ਸ਼ਕੋ ਦੀ ਤੁਹੀਨ ਨਹੀਂ। ਦਾਰਾ ਸ਼ਕੋ ਦਾ ਇਹਦੇ ਚ ਕੁਝ ਨਹੀਂ ਜਾਣਾ, ਲੋਕਾਂ ਨੇ ਕਹਿਣਾ ਬਾਦਸ਼ਾਹ ਦਾ ਪੁੱਤਰ ਹੈ, ਬਾਦਸ਼ਾਹ ਦੇ ਨਾਂ ਨੂੰ ਕਲੰਕ ਲੱਗੇਗਾ, ਪਾਤਸ਼ਾਹੀ ਦੇ ਨਾਂ ਨੂੰ ਕਲੰਕ ਲੱਗੇਗਾ, ਇਸ ਕਰਕੇ ਰਾਸ਼ਬ ਤੇ ਗਧੇ ਤੇ ਬਿਠਾ ਕੇ ਫੇਰਨਾ, ਇਹ ਗੱਲ ਬਾਦਸ਼ਾਹਾਂ ਦੇ ਪੁੱਤਰਾਂ ਵਾਸਤੇ ਚੰਗੀ ਨਹੀਂ।
ਮੈਂ ਕਬੂ ਇਹ ਭਈ ਅਗਾਰੇ।
ਅੱਜ ਤੋਂ ਪਹਿਲਾਂ ਕਦੇ ਇਹੋ ਜਿਹਾ ਕੰਮ ਨਹੀਂ ਹੋਇਆ, ਅੱਜ ਤੋਂ ਪਹਿਲਾਂ ਕਦੇ ਐਸਾ ਨਹੀਂ ਹੋਇਆ।
ਇਹ ਮਰਿਆਦਾ ਲਿਓ ਵਿਚਾਰੇ।
ਇਹ ਕੰਮ ਬੇਮਰਿਆਦਾ ਹੈ, ਇਹ ਕੰਮ ਦੀ ਮਰਿਆਦਾ ਨਹੀਂ ਹੈ, ਇਹ ਕੰਮ ਬੇਮਰਿਆਦਾ ਹੈ।
ਸੁਣ ਸਿਆਨਨ ਤੇ ਬੋਲ ਬਖਾਨਾ ਜਾਏ ਚਢਾਵੋ ਕਰੀ ਮਾਨਾ।
ਜਦੋਂ ਸਿਆਣੇ ਸਿਆਣੇ ਫਿਰ ਇੱਕ ਦੋ ਬੰਦੇ ਹੋਰ ਬੋਲ ਪਏ, ਜਦੋਂ ਇੱਕ ਨੇ ਸਾਹਸ ਕੀਤਾ ਦੋ ਚਾਰ ਹੋਰ ਬੋਲ ਪਏ, ਕਹਿੰਦੇ ਹਾਂ ਬਾਦਸ਼ਾਹ ਬਿਲਕੁਲ ਸਹੀ ਗੱਲ। ਔਰੰਗਜ਼ੇਬ ਕਹਿਣ ਲੱਗਾ ਚੰਗਾ ਜੇ ਗਧੇ ਤੇ ਨਹੀਂ ਬਿਠਾਣਾ ਤੇ ਫਿਰ ਉਹਨੂੰ ਹਾਥੀ ਤੇ ਬਿਠਾ ਕੇ ਫੇਰੋ, ਹਾਥੀ ਤੇ ਬਿਠਾ ਕੇ ਉਹਦਾ ਜਲੂਸ ਕੱਢ ਕੇ ਲਿਆਓ।
ਪੁਰਕੇ ਜੋ ਦਵਾਦਸ਼ ਦਰਵਾਜ਼ੇ ਸਫਰ ਫੇਰ ਕਰੋ ਬਿਨ ਲਾਜੇ।
ਇੱਦਾਂ ਕਰੋ ਜਿਹੜੇ ਦਿੱਲੀ ਦੇ 12 ਦਰਵਾਜ਼ੇ ਨੇ, ਉਹਨਾਂ 12 ਦਰਵਾਜ਼ਿਆਂ ਦੇ ਵਿੱਚੋਂ ਫੇਰ ਕੇ ਲਿਆਓ, ਇਹਨੂੰ ਹਾਥੀ ਤੇ ਬਿਠਾਓ, ਤੇ ਹਾਥੀ ਤੇ ਬਿਠਾ ਕੇ 12 ਦਰਵਾਜ਼ਿਆਂ ਵਿੱਚ ਦਿੱਲੀ ਦੇ ਦਰਵਾਜ਼ਿਆਂ 'ਚ ਫੇਰ ਕੇ ਲਿਆਓ।
ਹੁਣ ਸਰਮਦ ਜੈ ਜਿਸ ਥਾਨ ਪਹਿਲੇ ਜਾਵੋ ਕਰੋ ਬਖਾਨ।
ਤੇ ਸ਼ਰਮਦ ਜਿਹੜੀ ਜਗ੍ਹਾ ਤੇ ਦਿੱਲੀ ਵਿਚ ਰਹਿੰਦਾ ਹੈ, ਫਿਰ ਦਾਰਾ ਸ਼ਿਕੋਹ ਨੂੰ ਹਾਥੀ ਤੇ ਬਿਠਾ ਕੇ ਉਹਦੇ ਕੋਲ ਲੈ ਜਾਇਓ ਜੇ। ਉਹ ਸ਼ਰਮਤ ਜਿਹੜਾ ਕਹਿੰਦਾ ਹੈ ਨਾ ਕਿ ਮੈਂ ਦਾਰਾ ਸ਼ਿਕੋਹ ਨੂੰ ਸਲਤਨਤ ਦੇ ਦਿੱਤੀ, ਅਵਿਨਾਸ਼ੀ ਉਹ ਰਾਜ ਦੇ ਦਿੱਤਾ, ਫਿਰ ਉਹਦੇ ਕੋਲ ਲੈ ਕੇ ਜਾਇਆ ਜੇ, ਸ਼ਰਮਤ ਦੇ ਕੋਲ ਲੈ ਕੇ ਜਾਇਆ ਜੇ, ਔਰ ਜਾ ਕੇ ਉਹਨੂੰ ਆਖਿਆ ਜੇ,
ਜੇ ਮਸਲਤਨ ਜੋ ਕਹਿਤ ਸਦੀਵ ਆਜ ਕਰੇ ਬਿਨਿਆ ਕੋ ਜੀਵ।
ਉਹਦੇ ਕੋਲ ਜਾ ਕੇ ਆਖਿਆ ਜੇ, ਸ਼ਰਮਦ ਤੂੰ ਕਹਿੰਦਾ ਨਾ ਵੀ ਮੈਂ ਦਾਰਾ ਸ਼ਿਕੋਹ ਨੂੰ ਅਵਿਨਾਸ਼ੀ ਸਲਤਨਤ ਦੇ ਦਿੱਤੀ ਹੈ, ਆ ਵੇਖ ਅੱਜ ਇਹਨੂੰ ਤੂੰ ਅਵਿਨਾਸ਼ੀ ਰਾਜ ਦਿੱਤਾ, ਅੱਜ ਅਸੀਂ ਇਹਦੇ ਪ੍ਰਾਣ ਘਾਤ ਕਰ ਦੇਣੇ, ਅੱਜ ਅਸੀਂ ਇਸ ਦਾਰਾ ਸ਼ਿਕੋਹ ਨੂੰ ਮਾਰ ਮੁਕਾਣਾ, ਜਾ ਕੇ ਉਸ ਸ਼ਰਮਦ ਨੂੰ ਦੱਸੋ, ਉਸ ਸ਼ਰਮਦ ਫਕੀਰ ਦੇ ਕੋਲ ਲਿਜਾ ਕੇ ਇਹਨੂੰ ਵਿਖਾਓ।
ਸੁਣਤ ਹੁਕਮ ਤੋਂ ਚਾਕਰ ਗਏ,
ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰ ਜਿਹੜੇ ਇਹਦੇ ਚਾਕਰ ਸਨ, ਇਹਦੇ ਨੌਕਰ ਸਨ, ਉਸੇ ਵੇਲੇ ਗਏ।
ਦਾਰਸ਼ਕੋ ਬਿਲੋਕਤ ਭਏ,
ਗਏ ਜਾ ਕੇ ਬੰਦੀ ਖਾਨੇ ਵਿਚ ਦਾਰਾ ਸ਼ਿਕੋਹ ਕੋਲ ਪਹੁੰਚੇ, ਤੇ ਦਾਰਾ ਸ਼ਿਕੋਹ ਕੋਲ ਜਾ ਕੇ
ਹਰ ਕਿੰਨਾ ਸ਼ੋਕ ਨ ਮਨ ਮੈਂ ਕੋਈ,
ਔਰ ਦਾਰਾ ਸ਼ਿਕੋਹ ਤੇ ਆਨੰਦ ਚ ਬੈਠਾ ਸੀ, ਉਹਨੂੰ ਨਾ ਹਰਖ ਹੈ ਨਾ ਸੋਗ ਹੈ, ਨਾ ਉਹਨੂੰ ਇਸ ਗੱਲ ਦਾ ਦੁੱਖ ਹੈ ਵੀ ਮੈਂ ਜੇਲ੍ਹ ਵਿਚ ਹਾਂ।
ਦੁੱਖ ਸੁੱਖ ਵਿਖੇ ਬ੍ਰਿਤੀ ਸਮੋਏ,
ਦੁੱਖ ਤੇ ਸੁੱਖ ਵਿਚ ਇਕ ਸਮਾਨ ਬਿਰਤੀ, ਇਹ ਬਿਰਤੀ ਗੁਰੂ ਹਰ ਰਾਏ ਸਾਹਿਬ ਨੇ ਬਣਾਈ, ਇਹ ਦਇਆ ਦ੍ਰਿਸ਼ਟੀ ਸਤਵੇਂ ਪਾਤਸ਼ਾਹ ਨੇ ਦਾਰਾ ਸ਼ਿਕੋਹ ਤੇ ਕੀਤੀ ਹੈ। ਕਹਿੰਦੇ ਦੁੱਖ ਤੇ ਸੁੱਖ ਵਿਚ ਇਕ ਰਸ ਇਕ ਸਮਾਨ ਬਿਰਤੀ, ਉਹ ਦਾਰਾ ਸ਼ਿਕੋਹ ਦੀ ਬਣੀ ਹੋਈ ਹੈ।
ਤੋੜੀ ਤਿੰਨ ਹੰਤਾ ਬਿਰੜ ਫਾਸ,
ਇਹਨੇ ਆਪਣੀ ਤਨ ਹੰਗਤਾ, ਸਰੀਰ ਦੀ ਜਿਹੜੀ ਹੰਗਤਾ ਹੈ, ਉਹਦੀ ਫਾਈ ਆਪਣੇ ਗੜੋਂ ਤੋੜ ਦਿੱਤੀ। ਹੁਣ ਸਰੀਰ ਦੀ ਹੰਗਤਾ, ਤਨ ਦੀ ਹੰਗਤਾ ਦਾਰਾ ਸ਼ਿਕੋਹ ਅੰਦਰ ਨਹੀਂ ਰਹੀ।
ਜਿਸ ਕੋ ਮਰਬੇ ਕੋ ਨੈ ਤਰਾਸ,
ਜਦੋਂ ਸਰੀਰ ਦੀ ਹੰਗਤਾ ਨਾ ਰਹੇ ਤੇ ਫਿਰ ਮਰਨ ਦਾ ਡਰ ਵੀ ਨਹੀਂ ਰਹਿੰਦਾ। ਜਦੋਂ ਤੱਕ ਸਰੀਰ ਨਾਲ ਜੁੜੇ ਆ, ਉਦੋਂ ਤੱਕ ਮੌਤ ਦਾ ਵੀ ਡਰ ਹੈ, ਮੌਤ ਦਾ ਵੀ ਭੈ ਹੈ। ਜਦੋਂ ਸਰੀਰ ਦੀ ਹੰਗਤਾ ਛੁੱਟ ਜਾਏ, ਫਿਰ ਮਰਨ ਦਾ ਵੀ ਡਰ ਨਹੀਂ ਹੈ, ਮੌਤ ਦਾ ਵੀ ਭੈ ਨਹੀਂ, ਫਿਰ ਇਹ ਅਵਸਥਾ ਬਣ ਜਾਂਦੀ ਹੈ। ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ, ਫਿਰ ਮਰਨ ਦਾ ਡਰ ਨਹੀਂ ਰਹਿੰਦਾ। ਅਬ ਤੋ ਜਰਾ ਮਰਾ ਸਿੱਧ ਪਾਈ ਹੈ ਲੀਨੋ, ਹਾਥ ਸਿੰਧੋਰਾ ਵਾਲੀ ਅਵਸਥਾ ਉਹਨਾਂ ਦੀ ਬਣ ਜਾਂਦੀ। ਦਾਰਾ ਸ਼ਿਕੋਹ ਹੁਣ ਜਿਹਦੇ ਅੰਦਰ ਮਰਨ ਦਾ ਖੌਫ, ਮਰਨ ਦਾ ਡਰ ਨਹੀਂ ਰਿਹਾ,
ਹੋਦੇ ਸਹਿਤ ਸਭੈ ਗਜ ਆਇਓ,
ਕਹਿੰਦੇ ਹੋਦੇ ਦੇ ਸਹਿਤ ਇਹਨੂੰ ਹਾਥੀ ਦੇ ਉੱਤੇ ਬਿਠਾਇਆ ਹੈ,
ਕਿਸੇ ਉੱਪਰ ਚਡਵਾਇਓ,
ਕਹਿ ਕੇ ਦਾਰਾ ਸ਼ਿਕੋਹ ਨੂੰ ਹਾਥੀ ਦੇ ਉੱਤੇ ਬਿਠਾਇਆ ਹੈ।
ਸਿਰ ਪਰ ਬੰਦ ਸਿਹਰਾ ਦੀਨ,
ਔਰ ਦਾਰਾ ਸ਼ਿਕੋਹ ਦੇ ਸਿਰ ਤੇ ਸਿਹਰਾ ਬੰਨੇ, ਸਿਹਰਾ ਬੰਨ ਕੇ ਜਲੂਸ ਜੋ ਕੱਢਣਾ ਸੀ ਇਹਦਾ, ਇਹਦੇ ਸਿਰ ਦੇ ਉੱਤੇ ਦਾਰਾ ਸ਼ਿਕੋਹ ਦੇ ਸਿਹਰਾ ਬੰਨਿਆ ਹੈ।
ਮਾਰਨ ਹੁਕਮ ਸੁਣਾਵਨ ਕੀਨ,
ਨਾਲੇ ਨੂੰ ਮਾਰਨ ਦਾ ਹੁਕਮ ਵੀ ਸੁਣਾ ਦਿੱਤਾ ਕਿ ਪਹਿਲਾਂ ਸਾਰੇ ਦਿੱਲੀ ਚ ਫੇਰੋ, 12 ਦਰਵਾਜਿਆਂ ਚ ਫੇਰ ਕੇ ਸ਼ਰਮਦ ਕੋਲ ਵੀ ਲੈ ਕੇ ਜਾਓ, ਤੇ ਫੇਰ ਇਹਦਾ ਕਤਲ ਕਰ ਦਿਓ, ਫੇਰ ਇਹਨੂੰ ਮਾਰ ਦਿਓ। ਇਨ੍ਹਾਂ ਕਰਕੇ ਕਹਿੰਦੇ ਇਸ ਤਰ੍ਹਾਂ ਦੀ ਸਜ਼ਾ ਵੀ ਔਰੰਗਜ਼ੇਬ ਨੇ ਦਿੱਤੀ ਹੋਈ ਹੈ।
ਸਗਰੇ ਮੈਂ ਹਾਹਾਕਾਰ,
ਸਾਰੇ ਨਗਰ ਵਿਚ ਹਾਹਾਕਾਰ, ਕਿਉਂਕਿ ਜਿਹੜੇ ਲੋਕ ਸਨ ਉਹ ਅੰਦਰੋਂ ਦਾਰਾ ਸ਼ਿਕੋਹ ਨਾਲ ਜੁੜੇ ਹੋਏ ਸੀ, ਉਹਨਾਂ ਅੰਦਰ ਦਾਰਾ ਸ਼ਿਕੋਹ ਪ੍ਰਤੀ ਪਿਆਰ ਸੀ, ਕਿਉਂਕਿ ਉਹ ਜਾਣਦੇ ਸੀ ਕਿ ਦਾਰਾ ਸ਼ਿਕੋਹ ਬੜਾ ਨੇਕ ਨੀਅਤ ਇਨਸਾਨ ਹੈ, ਇਹਦੇ ਮਨ ਚ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ। ਇਸ ਕਰਕੇ ਸਾਰੇ ਦਿੱਲੀ ਨਗਰ ਵਿਚ ਹਾਹਾਕਾਰ ਮਚੀ ਹੈ।
ਅਦਕ ਸ਼ੋਕ ਤੇ ਕਰੈ ਉਚਾਰ,
ਸ਼ੋਕ ਹੈ ਲੋਕਾਂ ਦੇ ਮਨ ਚ, ਬੜਾ ਦੁੱਖ ਹੈ, ਔਰ ਦੁੱਖ ਦੇ ਨਾਲ ਉਹ ਲੋਕ ਬੋਲਦੇ ਨੇ।
ਦਰਦ ਨਾ ਉੱਚੇ ਕੌ ਸੁਣਾਵੇ,
ਦਰਦ ਦੇ ਉੱਚਾ ਨਹੀਂ ਬੋਲਦੇ ਕਿਤੇ ਔਰੰਗਜ਼ੇਬ ਤੱਕ ਸਾਡੀ ਆਵਾਜ਼ ਨਾ ਪਹੁੰਚ ਜਾਏ, ਹੌਲੇ ਹੌਲੇ ਬੋਲਦੇ ਨੇ, ਧੀਮੀ ਧੀਮੀ ਆਵਾਜ਼ ਵਿਚ ਬੋਲਦੇ ਨੇ।
ਔਰੰਗ ਮਹਾਕੋਰ ਲਖ ਪਾਵੇ,
ਔਰੰਗਾ ਬੜਾ ਝੂਠਾ ਹੈ, ਬੜਾ ਪਾਪੀ ਹੈ, ਔਰੰਗਾ ਬੜਾ ਜ਼ੁਲਮੀ ਹੈ, ਜਿਹਨੇ ਆਪਣੇ ਭਰਾਵਾਂ ਤੇ ਵੀ ਤਰਸ ਨਹੀਂ ਕੀਤਾ, ਭਰਾ ਇੱਕ ਪਾਸੇ ਰਹੇ, ਜਨਮ ਦੇਣ ਵਾਲੇ ਪਿਓ ਤੇ ਵੀ ਤਰਸ ਨਹੀਂ ਕੀਤਾ।
ਸੰਤਨ ਕਰਨਾ ਦਾਰਸ਼ਕੋਹ,
ਕਹਿੰਦੇ ਵੇਖੋ ਸੰਤਾਂ ਦੀ ਏਡੀ ਵੱਡੀ ਕਰੁਣਾ ਦਇਆ, ਦਾਰਾ ਸ਼ਿਕੋਹ ਦੇ ਉੱਤੇ ਏਡੀ ਵੱਡੀ ਦਇਆ ਹੈ।
ਧੀਰਜ ਸਹਿਤ ਨਿਰਭੈ ਉਰੋ,
ਖਾਲਸਾ ਜੀ ਦਾਰਾ ਸ਼ਿਕੋਹ ਦੇ ਅੰਦਰ ਬੜਾ ਵੱਡਾ ਧੀਰਜ ਹੈ, ਉਹਦੇ ਅੰਦਰ ਕੋਈ ਡਰ ਨਹੀਂ, ਬਿਲਕੁਲ ਨਿਰਭੈ ਅਵਸਥਾ ਹੈ।
गज फेरियो द्वादश दरवाजे ले गमने या शर्म दराजे।
12 दरवाजे सी दिल्ली दे, 12 दरवाजिया च हाथी फेरिया दारा शकू वाला, सारे पासे दा जलूस कट के फिर उस जगह ते लै के आए जिथे शर्मद फकीर सी, जिथे शर्मद फकीर बैठदा सी उथे दा हाथी लैके आए।
औरंग को तब हुक्म सुनायो दारिश तो निकट तुम आयो।
औरंगजेब दा हुक्म सुनाया उस वेले शर्मद फकीर नु, कहंदे शर्मद आ वेख औरंगजेब दे हुक्म दे नाल दारा शिको नु असी तेरे कोल लेके आए हां।
बख्शत सल्तन जिसे हमेश,
आ जिनू तू सल्तनत बख्शदा सी ना हमेशा, उची उची आवाज च कहंदा सी के असी दारा शिको नु सल्तनत बख्श दित्ती है, एदा दी उची उची आवाज विच जो तू बोल बोलदा सी।
सब मैं बद कहे दरवेश,
और तू अपने आप नू सब विच बड़ा दरवेश कहौंदा सी।
बोलत तोर लाज न आवत,
आ तू झूठ बोलदा सी, केड़ी सल्तनत दित्ती आई नू, वाह उन्हां दे भाणे भी दुनिया दे राज दी गल करदा, पर शर्मा तां अध्यात्मक राज दी गल करदा सी। कहंदे दस केड़ा राज दित्ता, तू झूठ बोलदा सी, कूड बोलदा सी, तेनू झूठ बोलदिया शर्म नहीं सी आउंदी, शर्मद लाज नहीं सी आउंदी।
सल्तन कितू प्राण अब जावत,
सल्तनत ता एक पासे रही, अज इस दारा शिको दे प्राण भी चले जाने, अज एदी मौत भी आ जानी है, अज एदा सिर कलम करन दा हुक्म है बादशाह औरंगजेब वल्लों।
सुन शर्मद सत्संगी जान,
शर्मद जदों सुनिया उन्हें वेख्या के दारा शिको इहदा संगी सत संगी सी, इहदे नाल संगत भी करदा सी।
ओ आयो मन प्रेम मान,
ते शर्मद दा मन भर आया जदों दारा शिको दी हालत वेखी ना, ओनू वेख्या हाथी ते बैठिया अखां अन्नियां कीतियां होईयां, ते बड़ी दुर्दशा सी दारा शिको दी, ते शर्मद दीआं भी अखां भर आईयां। उस वेले शर्मद जैसा फकीर भी रो पिया।
एक बिलोचन जल पर आए मैं सनेते बोले जाए,
देख के दारा शिको नू एदे अंदर सनेह जागया, ते उस सनेह नाल अखां भर आईयां, ते इना सनेह अंदर जागया के मुंह तो शर्मद कोलों बोलिया नहीं गया, दारा शिको प्रति कुछ बोल नहीं सकिया।
दारा शिको को ज्ञान कर प्रेम तार सेहरा बोलियो।
दारा शिको ने जदों वेख्या के ए तां शर्मद जी रो पए ने मेरा प्यार करके, मेरे प्रेम करके, ते अपना सेहरा पासे करके ना चेहरे तो, उस वेले दारा शिको बोलिया, दारा शिको बोल के शर्मद फकीर नू कहण लगा,
पठन सुनन अर पाचन करने अहंग ब्रह्म और निश्चय धरने।
कहण लगा शर्मद जी, पढ़ना सुनना ते हिरदे विच इस गल दा निश्चय करना के मैं ही ब्रह्म हां, अहं ब्रह्म और निश्चय करना, मैं ही ब्रह्म हां, ए निश्चय अपने हिरदे विच कर लेना।
इसी समय के कारज हेतु,
जेड़ा मैं पढ़दा सुनदा सी ना ए गल, इसे समय वास्ते पढ़दा सी, जेड़ा आ हुण समा आया ना मेरे ते, इसे समय वास्ते मैं उदो पढ़दा सी अहंग ब्रह्म।
लखो संत जी बनो सुचेत,
संत जी वो इसे समय वास्ते पढ़िया जांदा जदों शरीर तो टूटना होवे, शरीर तो असंग होना होवे, उदो पंक्ति पढ़ी जांदी है कि मैं ब्रह्म हां, इसे समय लई पढ़दे सी संत जी, तुसी भी इस गल नू अपने हिरदे च निश्चय करके जान के शरीर तो उपर उठ जो, ए शरीर ता नाशवान हन।
क्यों डोलो तन हंता माए,
क्यों डोल रहे हो शर्मद जी, क्यों अपने मन च डावा डोल हो रहे हो।
कृपा आप कीते मिट जाए,
तुहाडी कृपा चाहिदी है, तन हंता मिट जांदी है। शर्मद जी तुहाडे वर्गे संतां दी दया चाहिदी है, जिन्हां दी दया नाले शरीर दी हंगता मिट जांदी है।
बिन संहार आज कह काले, किसकी चिंता का विसाले।
आज जा काले दे ता बिनसण वाली है ही है ना, इन्हें ता बिनसणा ही है, ते जिन्हें बिनस जाना है ਉਹਦੀ ਚਿੰਤਾ ਕੀ ਕਰਨੀ ਹੋਈ, ਜਿਹਨੇ ਹੈ ਰਹਿਣਾ ਹੀ ਨਹੀਂ ਉਹਦਾ ਫਿਕਰ ਕੀ ਕਰਨਾ ਹੋਇਆ।
ਹੁਣ ਧੀਰਜ ਧਰ ਸਰਮਦ ਬੋਲਾ,
ਸਰਮਦ ਨੇ ਜਦੋਂ ਦਾਰਾ ਸ਼ਿਕੋ ਦੀਆਂ ਗੱਲਾਂ ਸੁਣੀਆਂ, ਬੜੀਆਂ ਪੱਕੀਆਂ ਤੇ ਨਿਸ਼ਚੇ ਵਾਲੀਆਂ ਗੱਲਾਂ ਸੀ, ਮੌਤ ਸਿਰ ਤੇ ਹੈ ਤੇ ਦਾਰਾ ਸ਼ਿਕੋ ਦਾ ਨਿਸ਼ਚਾ ਅਡੋਲ ਹੈ, ਇਹਦੇ ਅਡੋਲਤਾ ਭਰੇ ਬੋਲ ਸ਼ਰਮਦ ਨੇ ਸੁਣੇ ਹਨ।
ਹਮ ਸਲਤਨ ਦੀਨਤ ਦੀਨ ਅਡੋਲਾ,
ਕਹਿੰਦੇ ਦਾਰਾ ਸ਼ਿਕੋ ਅਸੀਂ ਤੈਨੂੰ ਅਡੋਲ ਸਲਤਨਤ ਦੀ ਦਾਤ ਦਿੱਤੀ ਹੈ, ਜਿਹੜੀ ਅਧਿਆਤਮਿਕ ਜਗਤ ਦੀ ਹੈ। ਆ ਦੁਨੀਆਂ ਦੀ ਸਲਤਨਤ ਤਾਂ ਵਿਨਸ ਜਾਂਦੀ ਹੈ, ਪਰ ਤੈਨੂੰ ਅਸੀਂ ਅਡੋਲਤਾ ਵਾਲੀ ਸਲਤਨਤ ਦੀ ਦਾਤ ਦਿੱਤੀ ਹੈ।
ਕਿਸੋਂ ਤੇ ਜਾਏ ਨਾ ਛੀਨੀ,
ਇਹੋ ਜੀ ਸਲਤਨਤ ਦਿੱਤੀ ਹੈ ਜਿਹੜੀ ਕਿਸੇ ਕੋਲੋਂ ਖੋਈ ਨਹੀਂ ਜਾ ਸਕਦੀ। ਇਹ ਤਾਂ ਔਰੰਗਜ਼ੇਬ ਨੇ ਖੋ ਲਈ ਹੈ ਨਾ, ਪਰ ਉਹ ਸਲਤਨਤ ਉਹ ਕਿਸੇ ਕੋਲੋਂ ਖੋਈ ਨਹੀਂ ਜਾ ਸਕਦੀ।
ਅਖੈ ਸਦੀਵ ਥੀਵ ਦੁਖ ਹੀਨੇ,
ਉਹ ਸਦਾ ਰਹਿੰਦੀ ਹੈ ਔਰ ਉੱਥੇ ਉਸ ਸਲਤਨਤ ਵਿੱਚ ਕਦੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਆਉਂਦਾ।
ਸਲਤਨ ਕੋਲ ਪਾਏ ਗਰਬਾਏ,
ਆ ਝੂਠੀ ਸਲਤਨਤ ਨੂੰ ਪ੍ਰਾਪਤ ਕਰਕੇ ਬਾਦਸ਼ਾਹ ਹੰਕਾਰਿਆ ਫਿਰਦਾ, ਆਫਰਿਆ ਫਿਰਦਾ ਹੰਕਾਰ ਦੇ ਵਿੱਚ।
ਜਿਸ ਦਿਨ ਮੈਂ ਖੱਪ ਜਾਏ,
ਕੁਝ ਦਿਨਾਂ ਚ ਖੱਪ ਜਾਣੀ ਏ, ਕਿਹੜਾ ਸਦਾ ਰਹਿਣੀ ਹੈ? ਜਾਂ ਔਰੰਗਜ਼ੇਬ ਨੇ ਸਦਾ ਰਹਿਣਾ, ਜਾਂ ਇਹਦੀ ਇਹ ਬਾਦਸ਼ਾਹੀ ਸਦਾ ਰਹਿਣੀ ਹੈ? ਇਹ ਵੀ ਕੁਝ ਦਿਨਾਂ ਦਾ ਮੇਲਾ, ਖੱਪ ਜਾਣ ਵਾਲੀ ਹੈ।
ਅਲਪ ਕਾਲ ਮੈਂ ਹਮ ਤਨ ਤਿਆਗ, ਹਾਂ ਮੈਂ ਚਲੈ ਤੋਏ ਸੰਗ ਲਾਗ।
ਦਾਰਾ ਸ਼ਿਕੋ ਜੀ ਤੁਸੀਂ ਚੱਲੋ, ਤੁਹਾਡੇ ਤੋਂ ਬਾਅਦ ਥੋੜੇ ਸਮੇਂ ਵਿਚ ਅਸੀਂ ਵੀ ਸਰੀਰ ਤਿਆਗ ਕੇ ਆ ਰਹੇ ਹਾਂ ਤੁਹਾਡੇ ਕੋਲ, ਜਿੱਥੇ ਤੁਸੀਂ ਜਾਓਗੇ ਉੱਥੇ ਅਸੀਂ ਆਵਾਂਗੇ। ਤੁਸੀਂ ਚੱਲੋ, ਤੁਹਾਡੇ ਪਿੱਛੋਂ ਥੋੜੇ ਸਮੇਂ ਵਿਚ ਇਹ ਸਰੀਰ ਤਿਆਗ ਕੇ ਅਸੀਂ ਵੀ ਆਵਾਂਗੇ।
ਹਿਮ ਕਹਿ ਕਰਿਓ ਪਰਸ ਪਰ ਹੀਰਨ,
ਇਹਨਾਂ ਕਹਿ ਕੇ ਆਪੋ ਵਿਚ ਇੱਕ ਦੂਜੇ ਨੂੰ ਇਹਨਾਂ ਵੇਖਿਆ।
ਚਲਿਓ ਮਹਾਵਤ ਕਰ ਗਜ ਪ੍ਰੇਰਨ,
ਉਹ ਮਹਾਵਤ ਨੇ ਹਾਥੀ ਪ੍ਰੇਰਿਆ ਤੇ ਹਾਥੀ ਪ੍ਰੇਰ ਕੇ ਅੱਗੇ ਨੂੰ ਤੁਰ ਪਿਆ।
ਜਾਏ ਉਤਾਰੇ ਦਾਰਾ ਸ਼ਿਕੋ,
ਤੇ ਦਾਰਾ ਸ਼ਿਕੋ ਨੂੰ ਜਾ ਕੇ ਹਾਥੀ ਤੋਂ ਥੱਲੇ ਲਾਇਆ।
ਸੰਤ ਸਰੂਪ ਨ ਜਿਸ ਕੇ ਮੋਹ,
ਸੰਤ ਸਰੂਪ ਬਿਰਤੀ ਹੈ ਦਾਰਾ ਸ਼ਿਕੋ ਦੀ, ਜਿਹਦੇ ਅੰਦਰ ਮੋਹ ਮਮਤਾ ਹੈ ਹੀ ਨਹੀਂ।
ਨਿਰਦਿਆਲੂ ਜੇ ਨਰਕ ਸਥਾਨ,
ਜਲਾਦ ਆਇਆ ਜਿਹੜਾ ਨਿਰਦਿਆਲੂ ਸੀ, ਜਿਹੜਾ ਨਰਕਾਂ ਵਿਚੋਂ ਹੀ ਮਾਨੋ ਨਿਕਲਿਆ ਤੇ ਮੁੜ ਕੇ ਨਰਕਾਂ ਵਿਚ ਹੀ ਉਹਨੇ ਜਾਣਾ ਸੀ, ਬੜੀ ਤਿੱਖੀ ਜੀ ਕਿਰਪਾਨ ਲੈ ਕੇ ਆਇਆ।
ਮਾਰੇ ਉਤਾਰੇ ਸਿਰ ਧਰ ਉੱਤੇ,
ਆ ਕੇ ਸਿਰ ਦੇ ਉੱਤੇ ਗਰਦਨ ਦੇ ਉੱਤੇ ਦਾਰਾ ਸ਼ਿਕੋ ਦੇ ਕਿਰਪਾਨ ਦਾ ਵਾਰ ਕੀਤਾ ਔਰ ਦਾਰਾ ਸ਼ਿਕੋ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ।
ਇੱਕ ਜਿਉ ਸ਼ਬਦ ਤਬੈ ਉਰ ਹੁੰਕੇ,
ਜਦੋਂ ਇਹਦਾ ਸਿਰ ਧੜ ਨਾਲੋਂ ਵੱਖਰਾ ਕੀਤਾ ਉਦੋਂ ਵੀ ਇਹਦੇ ਮੂੰਹ ਤੋਂ ਇਹੀ ਸ਼ਬਦ ਨਿਕਲਿਆ।
ਅਹੰਗ ਬ੍ਰਹਮੀ ਲੋਕਨ ਸੁਣਿਓ,
ਕਹਿੰਦੇ ਜਿੰਨੇ ਲੋਕ ਸੀ ਸਭ ਨੇ ਸੁਣਿਆ, ਇੱਕੋ ਸ਼ਬਦ ਸੁਣਿਆ, ਅਹੰ ਬ੍ਰਹਮ ਅਹੰ ਬ੍ਰਹਮ। ਇਹੀ ਸ਼ਬਦ ਕਹਿ ਰਿਹਾ ਸੀ ਕਿ ਮੈਂ ਹੀ ਬ੍ਰਹਮ ਹਾਂ, ਮੇਰੇ ਵਿਚ ਤੇ ਬ੍ਰਹਮ ਚ ਕੋਈ ਭੇਦ ਨਹੀਂ। ਇਹੀ ਸ਼ਬਦ ਸਾਰੇ ਲੋਕਾਂ ਨੇ ਸੁਣਿਆ ਜਦੋਂ ਇਹਦਾ ਸਿਰੇ ਦੇ ਧੜ ਤੋਂ ਵੱਖਰਾ ਕੀਤਾ ਗਿਆ।
ਨਿਸ਼ਚੈ ਪਾਤੋ ਸਭ ਨੇ ਗੁਣਿਓ,
ਸਭ ਨੇ ਗੁਣ ਲਿਆ ਕਿ ਦਾਰਾ ਸ਼ਿਕੋ ਦਾ ਨਿਸ਼ਚਾ ਉਸ ਅਹੰਗ ਬ੍ਰਹਮ ਦੀ ਅਵਸਥਾ ਵਿਚ ਪੱਕਾ ਹੈ।
ਬਦੋ ਪ੍ਰਾਤਿਮ ਕਹਿ ਕਹਿ ਮਾਰਿਓ,
ਇਹ ਤਾਂ ਆਪਣੇ ਵੱਡੇ ਭਰਾ ਨੂੰ ਪਕੜ ਕੇ ਨੇ ਮਾਰਿਆ।
ਕਰੇ ਪਾਪ ਪਰ ਲੋਕ ਵਿਗਾੜਿਓ,
ਇਦਾਂ ਦਾ ਵੱਡਾ ਪਾਪ ਕਰਕੇ ਔਰੰਗਜ਼ੇਬ ਨੇ ਆਪਣਾ ਪਰਲੋਕ ਵਿਗਾੜ ਲਿਆ।
ਅਪਰ ਭਰਾਤ ਦੋਏ ਛਲ ਕਰ ਮਾਰੇ,
ਦੂਜੇ ਵੀ ਦੋ ਭਰਾ ਨੇ ਕਪਟ ਕਰਕੇ ਮਾਰ ਦਿੱਤੇ ਨੇ।
ਰਾਜ ਹੇਤ ਕੀ ਨਸੇ ਅਗ ਪਾਰੇ,
ਰਾਜ ਪ੍ਰਾਪਤ ਕਰਨ ਲਈ ਔਰੰਗੇ ਨੇ ਬੜਾ ਵੱਡਾ ਪਾਪ ਕੀਤਾ।
ਕੈ ਕੈ ਕਰੀ ਕੁਮਤ ਬੜ ਪਾਪੀ,
ਵੱਡੇ ਪਾਪੀ ਨੇ ਹਰ ਪਾਸੇ ਕੁਮਤ ਤੇ ਭੈੜੀ ਮਤ ਕੀਤੀ ਹੈ।
ਦਾਰ ਸ਼ਿਕੋ ਅਰ ਸੰਤ ਸਰਾਪੇ,
ਜਿਹੜਾ ਦਾਰਾ ਸ਼ਿਕੋ ਤੇ ਸੰਤ ਦਾ ਸਰਾਪਿਆ ਹੋਇਆ ਹੈ।
ਕਥਾ ਸੁਣਤ ਸ਼ਰੋਤਾ ਸਵਧਾਨ, ਸਰਮਦ ਕਥਾ ਸੁਣੀ ਜਬ ਕਾਨ।
ਖਾਲਸਾ ਜੀ, ਇਹ ਕਥਾ ਜੋ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ, ਕੈਂਥਲ ਲਿਖੀ, ਰਾਜੇ ਉਦੇ ਸਿੰਘ ਦੀ ਦਿੱਤੀ ਹੋਈ ਉਸ ਹਵੇਲੀ ਚ ਜੋ ਅੱਜ ਵੀ ਉੱਥੇ ਕਾਇਮ ਹੈ, ਤੇ ਭਾਈ ਸਾਹਿਬ ਜੀ ਜਦੋਂ ਇਹ ਕਥਾ ਲਿਖਦੇ ਸਨ ਤੇ ਲਿਖ ਕੇ ਨਾਲ ਹੀ जिथे भाई साहब की हवेली बिलकुल नेड़े नौवे पातशाह का स्थान है धन गुरु तेग बहादुर साहब का, उत्थे फिर भाई साहब कथा करते शाम संगत कथा सुन दी सी। भाई संतोख सिंह जी कहते जदों मैं कथा कर रहा सी ते स्रोते सुन रहे सी ते जदों ना स्रोतिया ने शर्मत दा नां सुनिया शर्मत फकीर बारे सुनिया
पूजन करियो कौने भयो।
स्रोतिया ने भाई संतोख सिंह जी कहते मैनू पुछया कि महाराज शर्मत फकीर कौन सी
किम खुदाए को मार्ग ले
उन्हें खुदा दा मार्ग किवें लिया वो खुदा दे मार्ग ते किवें चले
सुन श्रोतन ते प्रश्न विसाला।
भाई साहब कहंदे मैं स्रोतियां कोलों ए सवाल सुनिया
शर्मत की जिम कथा रसाला
कहंदे फिर मैं शर्मत दी कथा जिहड़ी बड़ी रस वाली कथा है फकीरी दे रंग वाली कथा है
करी सुनावन जिस बेद पयो
कहंदे मैं सुनाई सारे स्रोतियां नू जिवें शर्मत फकीर होया
किम अब रंग मरवावन कियो
ते किवें ओ रंग जेब ने शर्मत फकीर दी भी हत्या करवाई
संत पने संतन जिस मैं
कहंदे जेदे अंदर संत पने दी बिरती सी
पापन को पद पाप है जै
जो पापा विच बड़ा वड्डा पाप कीता है औरंगजेब ने
सुन कर सिख भलो और धार मैं साधन को कब तिरस्कार
एहो जे साधुआ दी कथा सुन के सिख अपने हिरदे विच ए गल धारण कर लैण के कदे भी किसे साधु दा तिरस्कार नहीं करना क्योंकि किसी महात्मा ते साधु दा तिरस्कार पापा विचों बड़ा वड्डा महापाप है। कहिंदे इस करके मैं शर्मत फकीर दी कथा भी सुणाउंदा ओ कथा आप दी अगलियां प्रसंगां च सरवण करोगे।